सतगुर कर ब्याको लेकर पुत्रन संग इत अखेर के त्यार वै गमने चढ़े तुरंग।
वाहे गुरु जी का खालसा, वाहे गुरु जी की फतेह। तेग बहादुर सिमरिए कर नौ निद आवै ताए, सब थाई होए सहाय। परम कृपालु पतित पावन बैराग स्वरूप, धन धन श्री गुरु तेग बहादुर साहिब जी दे पावन पवित्र इतिहासिक अस्थाना ते तख्तां ते विराजमान जुगो जुग अटल श्री गुरु ग्रंथ साहिब जी दी पावन पवित्र गोद विखे सुशोभित परम सन्मान योग गुरु खालसा सात संगत जीओ, आप जी वडभागे हो कि नितां प्रति संध्या वेले दीवाना विखे हाजरियां भरदे होए गुरु इतिहास की पावन कथा श्रवण करदे हो अते साध संगत दियां घड़ियां माणदे हो। वडभागी हर संगत पाव है, भागहीन भ्रम चोटा खाव है। जिन्हां गुरमुखां दे वडभाग हन ओ गुरमुख प्यारे साध संगत विखे आ के हर जस नाल जुड़दे हन, अपने मन नूं परमात्मा दी गुरबाणी द्वारा वाहिगुरु शब्द द्वारा बार बार जोड़न दी अरदास कर दे के परमात्मा बख्शिश करो कि मन जुड़ जावे। जड़ा मन हर वेले दौड़दा रहिंदा है, ये टिक जावे। ये अरदास भी करनी कि परमात्मा आप जपाए जपै सो नाओ, आप गावाए सो हर गुण गाओ। साढ़े वास नहीं, तुसी रहमत करना कि मन जुड़िया रवे तुहाडे शब्द नाल, तुहाडी गुरबाणी नाल, अते गुरसिखा दा मिलाप रवे। साध संगत विखे आ के हर जस नूं श्रवण करदे रहिए। यही अरदास गुरु चरणा विखे करदे होए आओ गुरु इतिहास दी पावन विचार श्रवण करिए। पिछले प्रकरणा विखे आप जी ने श्रवण किया है कि धन धन श्री गुरु हर गोबिंद साहिब जी जड़े अपने सपुत्र बाबा सूरजमल जी का विआह करतारपुर निवासी प्रेमचंद खत्री की पुत्री बीबी खेम कौर नाल कीता। ते उथे ही एक गुरसिख गरीब प्यारा गुरु घर का श्रद्धालु जिहदा नाम लाल चंद खत्री, उन्हें महाराज दे हजूर भाई गुरदास जी दे नाल एक विचार कीती पहला कि साड़ी पुत्री 5 साल दी है ते गुरु घर दे दो साहबजादे हले व्याह नूं रहिंदे हन, बाबा अणी राय जी ते गुरु तेग बहादुर साहिब जी। भाई गुरदास जी ने बाबा अणी राय नूं पुछिया ते उहनां दा सहज सुभा बैराग स्वरूप ऐसी बिरती दुख विखे दुख नहीं मनदे, सुख स्नेहो अर भै नहीं जागै। आखण लगे सानू कोई इच्छा नहीं, ਅਸੀਂ ਤਾਂ ਬੇਹੰਗਮ ਹੀ ਰਵਾਂਗੇ। ਬੇਹੰਗਮ ਭਾਵ ਜਿਵੇਂ ਪੰਛੀ ਆਪਣੀ ਮਸਤੀ ਨਾਲ ਉੱਡਦਾ ਹੈ, ਰਹੇ ਬੇਹੰਗਮ ਕਤਹਿ ਨਾ ਜਾਈ। ਇਸੇ ਤਰ੍ਹਾਂ ਉਹ ਗੁਰਮੁਖ ਪਿਆਰੇ ਜਿਹੜੇ ਸ਼ਬਦ ਨਾਲ ਜੁੜੇ ਰਹਿੰਦੇ, ਉਹ ਸ਼ਬਦ ਦੀ ਗੂੰਜ ਨਾਲ, ਧੁਨੀ ਨਾਲ ਇਸ ਤਰ੍ਹਾਂ ਇਕਮਿਕ ਰਹਿੰਦੇ, ਉਹਨਾਂ ਨੂੰ ਕਿਸੇ ਦਾ ਵਾਸਤਾ ਨਹੀਂ। ਇਹ ਅਵਸਥਾ ਬਾਬਾ ਅਣੀ ਰਾਏ ਜੀ ਦੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਤੇ ਇਹਨਾਂ ਨਾਲ ਸਗਾਈ ਕੀਤੀ ਮਾਤਾ ਗੁਜਰੀ ਜੀ ਦੀ। ਸਤਿਗੁਰ ਜੀ ਇਹ ਸਾਰਾ ਕਾਜ ਫਤਿਹ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਆਉਣ ਵੇਲੇ ਪ੍ਰੇਮ ਚੰਦ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਤੁਹਾਡੀ ਧੀ ਹੈ, ਇਹਨੂੰ ਆਪਣੀ ਧੀ ਬਣਾ ਕੇ ਰੱਖਣਾ, ਕਿ ਮਹਾਰਾਜ ਮੈਂ ਗਰੀਬ ਹਾਂ, ਮੇਰੇ ਕੋਲ ਦੇਣ ਲਈ ਕੁਛ ਵੀ ਨਹੀਂ। ਸਤਿਗੁਰੂ ਸਾਹਿਬ ਜੀ ਨੇ ਆਖਿਆ, ਗੁਰਸਿੱਖਾ ਜਿਸ ਨੇ ਆਪਣੀ ਧੀ ਦੇ ਤੀ, ਬੇਟੀ ਦੇ ਤੀ, ਉਹਨੇ ਸਭ ਕੁਛ ਦੇ ਤਾ, ਉਹਦਾ ਦਾਜ ਇਹੀ ਹੈ, ਇਹ ਵੱਡਾ ਦਾਨ ਹੈ, ਕੰਨਿਆ ਦਾਨ। ਤੂੰ ਪਰਵਾਹ ਨਾ ਕਰ, ਤੇਰੇ ਘਰ ਵਿਖੇ ਹਰ ਖੁਸ਼ੀਆਂ ਆਉਣਗੀਆਂ, ਤੇਰਾ ਹਾਲਤ ਪਲਤ ਸਵਰ ਜਾਵੇਗਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਸੂਰਜਮਲ ਜੀ ਨੂੰ ਵਿਆਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਪੂਰੇ ਸ਼ਹਿਰ ਵਿਖੇ ਖੁਸ਼ੀਆਂ ਫੈਲ ਗਈਆਂ ਤੇ ਦੂਜੇ ਪਾਸੇ ਸ਼ਾਹਜਹਾਂ ਦਿੱਲੀ ਦਾ ਬਾਦਸ਼ਾਹ ਜਲੰਧਰ ਪਹੁੰਚਿਆ ਤੇ ਅਬਦੁਲ ਖਾਨ ਦੇ ਪੁੱਤਰ ਵਲੀ ਖਾਨ ਨੇ ਇਸ ਸ਼ਾਹਜਹਾਂ ਕੋਲ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਜਾਪ ਨਾ, ਇੱਥੇ ਹਿੰਦੂਆਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤੂਰ ਮਚਾਇਆ ਹੋਇਆ, ਉਹਨਾਂ ਨੇ ਮੇਰੇ ਭਰਾ ਮਾਰਤੇ, ਮੇਰੇ ਪਿਤਾ ਨੂੰ ਮਾਰਤਾ ਤੇ ਆਪਣਾ ਇੱਕ ਨਗਰ ਵਸਾ ਲਿਆ ਸ੍ਰੀ ਹਰਗੋਬਿੰਦਪੁਰਾ। ਬਿਨਾਂ ਗੱਲ ਤੋਂ ਹੀ ਉਹਨਾਂ ਨੇ ਕਬਜ਼ਾ ਕਰ ਲਿਆ ਤੇ ਆਪ ਜੀ ਇਹਦਾ ਨਿਆਂ ਕਰੋ ਤੇ ਮੇਰੇ ਬਾਰੇ ਸੋਚੋ। ਉੱਥੇ ਹੀ ਗੁਰੂ ਘਰ ਦਾ ਸ਼ਰਧਾਲੂ ਵਜ਼ੀਰ ਖਾਂ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਬਾਦਸ਼ਾਹ ਜਾਪਨਾ ਮੇਰੀ ਵੀ ਬੇਨਤੀ ਸੁਣ ਲਓ ਕਿ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਹਰ ਇੱਕ ਹਿੰਦੂ ਨੂੰ ਮੁਸਲਮਾਨ ਨੂੰ ਬਰਾਬਰ ਸਮਝਦੇ, ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਉਹਨਾਂ ਨੇ ਧਰਮ ਅਸਥਾਨ ਦੇ ਖਾਤਰ ਇਹ ਜੰਗ ਕੀਤਾ ਹੈ ਕਿ ਭਗਵਾਨ ਦਾਸ ਘੇਰੜ ਜਿਹਦੇ ਇਹ ਨਗਰ ਵਿਖੇ ਮਹਾਰਾਜ ਨੇ ਆਪ ਮਸੀਤ ਬਣਵਾਈ ਉਹਨਾਂ ਮੁਸਲਮਾਨ ਭਰਾਵਾਂ ਦੇ ਕਹਿਣ ਉੱਤੇ, ਤੇ ਉਹੀ ਭਗਵਾਨ ਦਾਸ ਘੇਰੜ ਜਲੰਧਰ ਦੇ ਸੂਬੇਦਾਰ ਅਬਦੁਲ ਖਾਨ ਕੋ ਗਿਆ, ਫੌਜਾਂ ਚੜਾ ਕੇ ਲੈ ਕੇ ਆਇਆ ਤੇ ਮਹਾਰਾਜ ਨੇ ਉਸ ਮਸੀਤ ਖਾਤਰ ਇਹ ਜੰਗ ਕੀਤਾ ਹੈ, ਕਿਸੇ ਦਾ ਬੁਰਾ ਨਹੀਂ ਕੀਤਾ। ਇਹ ਸੁਣ ਕੇ ਸ਼ਾਹਜਹਾਂ ਬੜਾ ਖੁਸ਼ ਹੋਇਆ ਕਿ ਐਸਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿੱਥੇ ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਵਰਨ ਦਾ ਹੋਵੇ, ਸਭ ਇੱਕ ਨੂੰ ਬਰਾਬਰ ਸਮਝਿਆ ਜਾਂਦਾ ਹੈ। ਤੇ ਇਹ ਸੁਣ ਕੇ ਵਲੀ ਖਾਂ ਦਾ ਨਿਰਾਦਰ ਹੋਇਆ ਤੇ ਗੁਰੂ ਘਰ ਦੀ ਜੈ ਜੈਕਾਰ ਹੋਣ ਲੱਗੀ। ਆਓ ਇਸ ਤੋਂ ਅਗਲੀ ਵਿਚਾਰ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ,
ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਸਤਿਗੁਰ ਕਰ ਬਿਆਕੂ ਲੀ ਕਰ ਪੁੱਤਰਨ ਸੰਗ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਸੂਰਜਮਲ ਦਾ ਵਿਆਹ ਕਰਕੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ ਅਤੇ ਖੁਸ਼ੀਆਂ ਮਨਾਈਆਂ ਹਨ।
ਕੀਤੀ ਅਖੇਰ ਕੇ ਤਿਆਰ ਹੈ ਗਮਨੇ ਚੜੇ ਤੁਰੰਗ।
ਵਿਆਹ ਤੋਂ ਬਾਅਦ ਮਹਾਰਾਜ ਯੋਧਿਆਂ ਦੀ ਬਿਰਤੀ ਕਰਦੇ, ਅਖੇਰ ਬਿਰਤ ਰਾਜਨ ਕੀ ਲੀਲਾ। ਇਹ ਰਾਜਿਆਂ ਦੀ ਯੋਧਿਆਂ ਦੀ ਲੀਲਾ ਹੈ ਕਿ ਮਹਾਰਾਜ ਰੋਜ਼ ਸ਼ਿਕਾਰ ਨੂੰ ਜਾਂਦੇ ਤੇ ਸ਼ਿਕਾਰ ਤੇ ਚੜ ਕੇ ਉਹਨਾਂ ਜਾਨਵਰਾਂ ਨੂੰ ਮਾਰਦੇ ਜਿਨ੍ਹਾਂ ਹੱਥੋਂ ਸਤਿਗੁਰ ਦਾ ਉਧਾਰ ਹੋਣਾ ਸੀ, ਤੇ ਮਹਾਰਾਜ ਸ਼ਿਕਾਰ ਨੂੰ ਚੜੇ ਹਨ।
ਅਲਪ ਸੈਨ ਲੈ ਸੰਗ ਸਿਧਾਰੇ,
ਥੋੜੀਆਂ ਫੌਜਾਂ ਥੋੜੇ ਸਿਪਾਹੀ ਯੋਧੇ ਨਾਲ ਲੈ ਕੇ ਸਤਿਗੁਰ ਜੀ ਸ਼ਿਕਾਰ ਨੂੰ ਚੜੇ ਹਨ।
ਚਾਰੋਂ ਪੁੱਤਰ ਹਨ ਅਸਵਾਰੇ,
ਤੇ ਨਾਲ ਚਾਰ ਸਾਹਿਬਜ਼ਾਦੇ ਹਨ, ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਚਾਰ ਸਾਹਿਬਜ਼ਾਦੇ ਸਤਿਗੁਰ ਦੇ ਨਾਲ ਹਨ।
ਸ੍ਰੀ ਅੰਮ੍ਰਿਤਸਰ ਕੋ ਤਬ ਛੋਰ,
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ, ਇਹ ਨਗਰ ਨੂੰ ਛੱਡ ਕੇ ਸਤਿਗੁਰ ਜੀ ਪਹਾੜਾਂ ਵੱਲ ਤੁਰੇ ਹਨ।
ਗਮਨੇ ਪ੍ਰਭੋ ਗਿਰਨ ਕੀ ਓਰ,
ਜਿਸ ਪਾਸੇ ਪਹਾੜ ਹੈ ਉਹ ਕਿਹੜਾ ਇਲਾਕਾ? ਪਠਾਨਕੋਟ ਵੱਲ ਛੋਟੇ ਛੋਟੇ ਇਸ ਪਾਸੇ ਪਹਾੜ ਹਨ, ਤੇ ਮਹਾਰਾਜ ਜੀ ਉਸ ਪਾਸੇ ਸ਼ਿਕਾਰ ਵੱਲ ਗਏ ਹਨ।
ਮਨ ਭਾਵਤ ਸੋ ਕਰਤੀ ਅਖੇਰਾ,
ਆਪਣੇ ਮਨ ਭਾਉਂਦੇ ਸ਼ਿਕਾਰ ਖੇਡਦੇ, ਅਖੇਰ ਖੇਡਦੇ, ਅਖੇਰ ਬਿਰਤ ਰਾਜਨ ਕੀ ਲੀਲਾ। ਰਾਜਿਆਂ ਜੀ ਯੋਧਿਆਂ ਦੀ ਇੱਕ ਲੀਲਾ ਹੈ, ਉਹਨਾਂ ਦੇ ਅਸ਼ਚਰਜ ਕੌਤਕ ਹਨ, ਤੇ ਸਤਿਗੁਰੂ ਜੀ ਇਹ ਮਨ ਭਾਉਂਦੇ ਕੌਤਕ ਕਰਦੇ ਹਨ।
ਨਿਸਾ ਪਰੀ ਕਰ ਬਾਰ ਡੇਰਾ,
ਜਦੋਂ ਰਾਤ ਦਾ ਸਮਾਂ ਆਇਆ ਤੇ ਸਤਿਗੁਰ ਨੇ ਉੱਥੇ ਹੀ ਡੇਰਾ ਕੀਤਾ ਹੈ।
ਪਾਨ ਪਾਨ ਕਰਕੇ ਸੁਪਤਾਏ,
ਸ਼ਾਮ ਦੇ ਸਮੇਂ ਜਦੋਂ ਸੰਧਿਆ ਹੋ ਗਈ, ਰਾਤ ਹੋ ਗਈ, ਤੇ ਜਲ ਪਾਣੀ ਛੱਕ ਕੇ ਰਾਤ ਬਤੀਤ ਕੀਤੀ ਹੈ।
ਪੁੱਤਰਾਂ ਜੁੱਤ ਜੇ ਨਰ ਸਮਦਾਏ,
ਪੁੱਤਰਾਂ ਦੇ ਸਹਿਤ ਜਿਹੜੇ ਨਾਲ ਯੋਧੇ ਹਨ, ਸਿਪਾਹੀ ਹਨ, ਗੁਰੂ ਕੇ ਸਿੱਖ ਹਨ।
ਭਈ ਪ੍ਰਭਾਤ ਜਾਗ ਕਰ ਤੇਰੇ,
ਜਦੋਂ ਅੰਮ੍ਰਿਤ ਵੇਲਾ ਹੋਇਆ ਸਾਰੇ ਤਿਆਰ ਬਰ ਤਿਆਰ ਹੋਏ, ਗੁਰਸਿੱਖਾਂ ਨੇ, ਗੁਰੂ ਕੇ ਸਾਹਿਬਜ਼ਾਦਿਆਂ ਨੇ ਤੇ ਮਹਾਰਾਜੇ ਨੇ ਆਪ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ ਹਨ।
ਇਸ਼ਨਾਨ ਸਮੂਹਨ ਕਰੇ,
ਸਭਨਾ ਨੇ ਵਾਰੀ ਵਾਰੀ ਅਨੁਸਾਰ ਸੋਜ ਇਸ਼ਨਾਨ ਕੀਤਾ ਹੈ, ਸਰੀਰਕ ਕਿਰਿਆ ਕੀਤੀ ਹੈ।
ਦੇਸ਼ ਮਨੋਹਰ ਪਰਬਤ ਕਾਛੇ,
ਬੜਾ ਸੋਹਣਾ ਇਲਾਕਾ ਹੈ ਇਹ ਪਹਾੜ, ਜਿੱਥੇ ਕੋਈ ਪ੍ਰਦੂਸ਼ਣ ਨਹੀਂ। ਅੱਜ ਕੱਲ ਤਾਂ ਹਰ ਪਾਸੇ ਪ੍ਰਦੂਸ਼ਣ, ਪਰ ਪਹਾੜਾਂ ਦਾ ਪਾਸਾ ਬਚਿਆ ਹੋਇਆ ਹੈ, ਪਰ ਉਸ ਵੇਲੇ ਤਾਂ ਵਾਤਾਵਰਨ ਸ਼ੁੱਧ। ਤੇ ਮਹਾਰਾਜ ਅਖੇਰ ਬਿਰਤ ਕਰਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਹਾੜਾਂ ਵੱਲ ਗਏ, ਤੇ ਪਹਾੜਾਂ ਨੂੰ ਵੇਖ ਕੇ ਬੜੇ ਖੁਸ਼ ਹੋ ਰਹੇ ਹਨ।
ਨਿਹਾਰਨ ਸਤਿਗੁਰ ਬਾਚੇ,
ਸਤਿਗੁਰ ਸਾਹਿਬ ਜੀ ਦੀ ਇੱਛਾ ਹੈ ਕਿ ਨਿਹਾਰੀਏ, ਵੇਖੀਏ ਕਿਤਨੇ ਸੋਹਣੇ ਪਹਾੜ ਹਨ, ਤੇ ਇੱਥੇ ਸ਼ਿਕਾਰ ਮਿਲਣਗੇ। ਇਹਦਾ ਮੁੱਖ ਮਨੋਰਥ ਮਹਾਰਾਜ ਇੱਥੇ ਜੋ ਕਰਨਾ ਚਾਹੁੰਦੇ ਹਨ, ਉਹ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ।
ਸੁਣਿਓ ਪ੍ਰਥਮ ਹੀ ਤਿਸ ਦਿਸ਼ ਮਾਏ, ਸ੍ਰੀ ਨਾਨਕ ਨੰਦਨ ਰਹਿਤਾਏ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਸੁਣਿਆ ਹੈ ਕਿ ਇਸ ਪਾਸੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਇੱਥੇ ਨਿਵਾਸ ਕਰਦੇ, ਬਾਬਾ ਸ੍ਰੀ ਚੰਦ ਜੀ, ਜਿਨ੍ਹਾਂ ਨੇ ਤਕਰੀਬਨ 62 ਸਾਲ ਤਪੱਸਿਆ ਕੀਤੀ ਗੁਰਦੁਆਰਾ ਬਾੜ ਸਾਹਿਬ ਵਿਖੇ। ਅੱਜ ਕੱਲ੍ਹ ਗੁਰਦੁਆਰਾ ਬਾੜ ਸਾਹਿਬ, ਜਿੱਥੇ 62 ਸਾਲ 62 ਈਅਰ ਮਹਾਰਾਜ ਜੀ ਨੇ ਉੱਥੇ ਜਪ ਤਪ ਕੀਤਾ, ਤਪੱਸਿਆ ਕੀਤੀ, ਉੱਥੇ ਨਿਵਾਸ ਕੀਤਾ ਹੈ ਬਾਬਾ ਸ੍ਰੀ ਚੰਦ ਜੀ ਨੇ, ਤੇ ਮਹਾਰਾਜ ਇਹ ਜਾਣਦੇ ਹਨ।
ਸ੍ਰੀ ਚੰਦ ਜੀ ਨੇ ਬੈਸ ਬਿਲੰਦੰਗ,
ਬਾਬਾ ਸ੍ਰੀ ਚੰਦ ਜੀ ਦੀ ਬਹੁਤੀ ਉਮਰ ਹੈ, ਤੇ ਸਹਿ ਸਮਾਧ ਬਿਰਤੀ ਵਾਲੇ ਇਹ ਆਪ ਪਰਮੇਸ਼ਰ ਸਰੂਪ ਹਨ।
ਯੋਗ ਬ੍ਰਿਤੀ ਕੋ ਲੈ ਤੇ ਅਨੰਦੰ,
ਹਰ ਵੇਲੇ ਯੋਗ ਬ੍ਰਿਤੀ ਕੋ ਲੈ ਅਨੰਦੰ, ਯੋਗ ਜੁੜਨ ਦੀ ਬਿਰਤੀ, ਜਿਹੜੇ ਇੱਕਦਮ ਸ਼ਬਦ ਸੁਰਤ ਨਾਲ ਜੁੜੇ ਹੋਏ, ਇੱਕ ਭੇਦ ਅਵਸਥਾ ਇਹਨਾਂ ਦੀ, ਅਭੇਦ ਰੂਪ ਹੋਏ। ਐਸੇ ਬਾਬਾ ਸ਼੍ਰੀ ਚੰਦ ਜੀ ਦੀ ਇਹ ਬਿਰਤੀ ਹੈ ਜਿਹੜੇ ਹਰ ਵੇਲੇ ਸ਼ਬਦ ਨਾਲ ਜੁੜੇ ਰਹਿੰਦੇ ਹਨ।
ਸ਼੍ਰੀ ਹਰਗੋਬਿੰਦ ਚਯੋ ਨਿਹਾਰੈ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁੰਦੇ ਹਨ ਕਿ ਦਰਸ਼ਨ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੇ
ਗਮਨੈ ਤਿਥੀ ਦੇਸ਼ ਬਿਹਾਰੈ।
ਉਸ ਪਾਸੇ ਮਹਾਰਾਜ ਜੀ ਨੇ ਗਮਨ ਕੀਤਾ ਹੈ ਤੇ ਜਾ ਕੇ ਦਰਸ਼ਨ ਪ੍ਰਸ਼ਨ ਕੀਤੇ ਹਨ।
ਕਿੰਚਿਤ ਧਾਰਤ ਗਿਰਾ ਉਚਾਰੇ,
ਇਸ ਤਰ੍ਹਾਂ ਆਪਣੇ ਮਨ ਵਿਖੇ ਧਾਰਨ ਕਰਕੇ ਸਤਿਗੁਰ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤੇ ਹਨ।
ਤੁਰਨ ਤਿਆਰੀ ਕਰੇ ਸਵਾਰੇ,
ਜੋਧਿਓ ਗੁਰੂ ਕੇ ਸਿੱਖੋ ਛੇਤੀ ਤਿਆਰੀ ਕਰੋ, ਬਿਲਮ ਨਾ ਕਰੋ, ਅਸੀਂ ਜਾ ਕੇ ਦਰਸ਼ਨ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਪਰਮ ਵੈਰਾਗ ਸਰੂਪ ਯੋਗ ਬਿਰਤੀ ਵਾਲੇ ਬਾਬਾ ਸ਼੍ਰੀ ਚੰਦ ਜੀ, ਜਾ ਕੇ ਦਰਸ਼ਨ ਕਰੀਏ, ਉਹਨਾਂ ਦੇ ਚਰਨਾਂ ਨੂੰ ਛੂਹੀਏ ਅਤੇ ਪ੍ਰਸ਼ਨ ਕਰੀਏ।
ਸੁਣਤ ਹੁਕਮ ਕੋ ਸਕਲ ਸੰਭਾਲੇ,
ਸਭ ਯੋਧਿਆਂ ਨੇ ਗੁਰੂ ਕਾ ਹੁਕਮ ਸੁਣ ਕੇ ਤਿਆਰੀ ਕੀਤੀ, ਘੋੜਿਆਂ ਤੇ ਕਾਠੀਆਂ ਪਾਈਆਂ, ਸਭ ਤਿਆਰ ਪਰ ਤਿਆਰ ਹੋਏ ਹਨ।
ਦੀਨ ਤੁਰੰਗਨ ਤਾ ਚਿੰਨ ਡਾਲੇ,
ਗੁਰਸਿੱਖਾਂ ਨੂੰ ਚਾਹ ਚੜ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ। ਉਸੇ ਵੇਲੇ ਉਹਨਾਂ ਯੋਧਿਆਂ ਨੇ, ਗੁਰੂ ਕੇ ਸਿੱਖਾਂ ਨੇ ਆਪਣੇ ਆਪਣੇ ਘੋੜਿਆਂ ਤੇ ਕਾਠੀਆਂ ਪਾਈਆਂ ਹਨ।
ਖਾਨ ਪਾਨ ਕਰ ਹੈਨ ਅਰੋਏ,
ਜਲ ਪਾਣੀ ਛੱਕ ਕੇ ਸਭ ਘੋੜਿਆਂ ਤੇ ਅਸਵਾਰ ਹੋਏ ਹਨ।
ਸੈਨ ਸਹਿਤ ਸੁਤ ਚਾਰੋਂ ਤੋਏ,
ਸੈਨਾ ਦੇ ਸਹਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਨਾਲ ਚਾਰ ਸਾਹਿਬਜ਼ਾਦੇ ਵੀ ਹਨ।
ਪਰਬਤ ਕੀ ਕਾਚਰ ਕੋ ਗਏ,
ਜਿੱਥੇ ਪਰਬਤ ਦਾ ਇਲਾਕਾ ਹੈ, ਇੱਕ ਪਾਸੇ ਵਿਆਸਾ ਦਰਿਆ ਤੇ ਦੂਜੇ ਪਾਸੇ ਪਹਾੜ ਹਨ, ਉਸ ਪਾਸੇ ਮਹਾਰਾਜ ਜੀ ਨੇ ਚਾਲੇ ਪਾਏ ਹਨ।
ਕਿਤਕੇ ਅਖੇਰਨ ਖੇਲਤ ਬਏ,
ਥੋੜੀ ਦੂਰ ਸ਼ਿਕਾਰ ਖੇਡਦੇ ਸਤਿਗੁਰ ਜੀ ਅਗਾਂਹ ਤੁਰੇ ਹਨ।
ਜਹਾਂ ਬਹੁਰੇ ਜਹਾਂ ਸ਼੍ਰੀ ਨਾਨਕ ਚੰਦ, ਪਹੁੰਚੇ ਰਹਿ ਤੈਂਤੀ ਹਰ ਗੋਬਿੰਦ।
ਉਹ ਪਾਵਨ ਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚੰਦ ਹਨ, ਸਪੁੱਤਰ ਹਨ, ਸਾਹਿਬਜ਼ਾਦੇ ਹਨ ਬਾਬਾ ਸ਼੍ਰੀ ਚੰਦ ਜੀ, ਤੇ ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਕਰਨ ਲਈ ਪਹੁੰਚੇ ਹਨ।
ਤੁਰੰਗ ਤਿਲੇ ਸੁਤ ਚਾਰੇ,
ਆਪਣੇ ਘੋੜੇ ਤੋਂ ਉਤਰ ਕੇ ਸਤਿਗੁਰੂ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਨਾਲ ਲਏ ਹਨ।
ਸ੍ਰੀ ਚੰਦ ਦਰਸੇ ਤਪ ਧਾਰੇ,
ਤੇ ਦਰਸ਼ਨ ਕੀਤੇ ਬਾਬਾ ਸ਼੍ਰੀ ਚੰਦ ਜੀ ਨੇ, ਜਿਨ੍ਹਾਂ ਦਾ ਸਰੂਪ ਹੀ ਤਪ ਵਾਲਾ ਹੈ, ਸਾਧਨਾ ਵਾਲਾ ਹੈ, ਭਗਤੀ ਵਾਲਾ ਹੈ, ਸ਼ਬਦ ਸਰੂਪ ਹੈ, ਤੇ ਦਰਸ਼ਨ ਕਰਕੇ ਸਤਿਗੁਰ ਸਾਹਿਬ ਜੀ ਨੇ ਆਪਣੇ ਆਪ ਨੂੰ ਧਨ ਵੀ ਜਾਣਿਆ ਹੈ।
ਚਰਨ ਕਮਲ ਪਰ ਬੰਧਨ ਕੀਨ,
ਚਰਨ ਕਮਲ ਪਰ ਬੰਧਨ ਕੀ, ਇੱਥੇ ਕੋਈ ਸ਼ੰਕਾ ਨਾ ਕਰ ਲਵੇ ਸਤਿਗੁਰ ਜੀ ਕਿਸੇ ਮਨੁੱਖ ਨੂੰ ਮੱਥਾ ਟੇਕ ਰਹੇ ਨਹੀਂ। ਖਾਲਸਾ ਜੀਓ ਅਜਮਤ ਗੁਰ ਕੇ ਸਵਾਨ ਮੈਂ ਜੂਠੋ ਨਿਤ ਖਾਵੈ, ਵੀ ਅਜਮਤ ਕਲਾ ਗੁਰੂ ਦੇ ਕੁੱਤਿਆਂ ਵਿਖੇ ਵੀ ਹੈ। ਇਹ ਤਾਂ ਗੁਰੂ ਦੇ ਸਾਹਿਬਜ਼ਾਦੇ ਹਨ, ਗੁਰੂ ਸਰੂਪ ਹਨ, ਨਾਲ ਯੋਗ ਬਿਰਤੀ ਵਾਲੇ ਹਨ, ਸਾਧਨਾ ਬਿਰਤੀ ਵਾਲੇ ਹਨ। ਇਸ ਕਰਕੇ ਮਹਾਰਾਜ ਨੇ ਆਪਣੀ ਨਿਮਰਤਾ ਵੀ ਬਿਆਨ ਕੀਤੀ ਹੈ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਹੁਣ ਕਰ ਜੋਰ ਸਮੁਖ ਆਤੀਨ,
ਫਿਰ ਹੱਥ ਜੋੜ ਕੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਸਾਹਮਣੇ ਬਹਿ ਗਏ ਹਨ।
ਪਰਮ ਬ੍ਰਿਧ ਜੋਗੇ ਸਿਰ ਹੇਰਾ, ਸ਼੍ਰੀ ਬਾਬੇ ਸੁਭ ਕਹਿ ਤਿਸ ਬੇਰਾ।
ਜੋਗੇਸ਼ਵਰ ਸਰੂਪ ਹੈ, ਪਰਮ ਸਰੂਪ ਹੈ, ਤਪ ਸਰੂਪ ਹੈ, ਇਹ ਤਾਂ ਬਾਬੇ ਕੇ ਹਨ, ਇਹ ਗੁਰੂ ਨਾਨਕ ਪਾਤਸ਼ਾਹ ਸਰੂਪ ਹਨ, ਕੋਈ ਦੂਜਾ ਸਰੂਪ ਨਹੀਂ। ਇਹ ਸਰੂਪ ਦੇ ਦਰਸ਼ਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਸ਼੍ਰੀ ਬਾਬੇ ਸੁਤ ਕਹਿ ਤਿਸ ਬੇਰਾ,
ਤੇ ਉਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਬਾਬਾ ਸ਼੍ਰੀ ਚੰਦ ਜੀ ਨੂੰ ਬਚਨ ਕੀਤੇ ਹਨ।
ਸ਼੍ਰੀ ਬਾਬੇ ਸੁਤ ਕਹਿ ਕੋ ਪੁਰਖਾ ਕੇਤਕ ਆਨੰਦ, ਪਾਖੇ ਬੋਲੇ ਸ਼੍ਰੀ ਹਰਗੋਬਿੰਦ।
ਦੋਵਾਂ ਦੀ ਵਾਰਤਾਲਾਪ ਹੋ ਰਹੀ, ਇੱਕ ਪਾਸੇ ਬਾਬਾ ਸ਼੍ਰੀ ਚੰਦ ਜੀ ਬਾਬੇ ਕੇ ਸੁੱਤ ਤੇ ਦੂਜੇ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪਰਾਗ ਦੋਵੇਂ ਬੈਰਾਗ ਸਰੂਪ ਸ਼ਬਦ ਸਰੂਪ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਪੁਰਖਾ ਕਿਤਨੇ ਸਾਹਿਬਜ਼ਾਦੇ ਹਨ, ਕਿਤਨੇ ਸਪੁੱਤਰ ਹਨ, ਆਪਣੇ ਮੁਖ ਤੋਂ ਉਚਾਰਨ ਕਰੋ ਬੋਲੋ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਹਨ।
ਸਭ ਬੋਲੇ ਸ਼੍ਰੀ ਹਰਗੋਬਿੰਦ।
ਤਾਂ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲਗੇ ਹਨ
ਪੰਜ ਉਤੇ ਇੱਕ ਪਾਪਰ ਲੁਕੈ
ਕਿ ਬਾਬਾ ਜੀ ਪਰਮਾਤਮਾ ਦੀ ਬਖਸ਼ਿਸ਼ ਹੈ ਕਿ ਪੰਜ ਸਰੂਪ ਸਾਡੇ ਸਪੁੱਤਰ ਹਨ ਤੇ ਇੱਕ ਸਤਿਗੁਰ ਨੂੰ ਪਿਆਰੇ ਹੋ ਗਏ, ਸ਼ਾਂਤ ਹੋ ਗਏ, ਅਕਾਲ ਚਲਾਣਾ ਕਰ ਗਏ ਹਨ।
ਯਤਰ ਆਪ ਕੇ ਦਰਸ ਬਿਲੁਕੈ
ਇਹ ਚਾਰ ਤੁਹਾਡੇ ਸਾਹਮਣੇ ਖੜੇ ਹਨ, ਤੁਹਾਡੇ ਦਰਸ਼ਨ ਕਰਨ ਲਈ ਹਾਜ਼ਰ ਹੋਏ ਹਾਂ। ਆਪ ਜੀ ਦੇ ਸਾਹਮਣੇ ਇਹ ਚਾਰ ਸਾਹਿਬਜ਼ਾਦੇ ਹਨ, ਆਪ ਜੀ ਦੇ ਦਰਸ਼ਨ ਕਰ ਰਹੇ ਹਨ।
ਕਯੋ ਸ਼੍ਰੀ ਚੰਦ ਇੱਕ ਹਮ ਦਿਓ ਅਪਰ ਆਪਨੇ ਸੰਗ ਰੱਖਿਓ।
ਬਾਬਾ ਸ਼੍ਰੀ ਚੰਦ ਜੀ ਨੇ ਸਹਿਜ ਸੁਭਾਏ ਬਚਨ ਕੀਤਾ ਕਿ ਪੁਰਖਾ ਸਤਿਗੁਰ ਜੀ ਸਾਨੂੰ ਕਿਤਨੇ ਦਵੋਗੇ, ਪੰਜ ਹਨ ਸਾਡੇ ਲਈ ਕਿਤਨੇ ਹਨ? ਤੇ ਮਹਾਰਾਜੇ ਨੇ ਆਖਿਆ ਸਾਰੇ ਤੁਹਾਡੇ ਹੀ ਹਨ, ਜਿਹੜਾ ਮਰਜ਼ੀ ਲੈ ਲਓ। ਤੇ ਬਾਬਾ ਜੀ ਨੇ ਆਖਿਆ ਇੱਕ ਸਾਨੂੰ ਦੇ ਦਿਓ, ਸਾਡੇ ਲਾਇਕ ਵੀ ਹੋਣਾ ਚਾਹੀਦਾ ਹੈ, ਸਾਡੀ ਗੱਦੀ ਨੂੰ ਸੰਭਾਲੇ, ਇਸ ਉਦਾਸੀ ਪੀੜ੍ਹੀ ਨੂੰ ਸੰਪਰਦਾ ਨੂੰ ਅਗਾਂਹ ਤੋਰੇ, ਇਸ ਲਈ ਆਪ ਜੀ ਇੱਕ ਸਪੁੱਤਰ ਸਾਨੂੰ ਬਖਸ਼ਿਸ਼ ਕਰੋ।
ਅਪਰ ਆਪਣੇ ਸੰਗ ਰੱਖਿਓ,
ਚਾਰ ਆਪਣੇ ਕੋਲ ਰੱਖੋ, ਸਾਨੂੰ ਇੱਕ ਦੀ ਲੋੜ ਹੈ, ਇੱਕ ਤਾਂ ਅਕਾਲ ਚਲਾਣਾ ਕਰ ਗਿਆ, ਇੱਕ ਸਾਨੂੰ ਦੇ ਦਿਓ, ਬਾਕੀ ਰਹਿ ਗਏ ਤਿੰਨ ਇਹ ਤੁਹਾਡੇ ਕੋਲ ਹੀ ਰਹਿਣਗੇ।
ਹੁਣ ਕਰ ਗੁਰ ਸ਼੍ਰੀ ਹਰਗੋਬਿੰਦ।
ਤੇ ਬਾਬਾ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਚਾਰਨ ਕਰਨ ਲੱਗੇ ਹਨ
ਪਦ ਸੁਤੀ ਅਰਪਿਓ ਤਬ ਸ਼੍ਰੀ ਚੰਦ।
ਮਹਾਰਾਜ ਬਾਬਾ ਜੀ ਇਹ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਇਹ ਆਪ ਜੀ ਨੂੰ ਅਰਪਣ ਕੀਤਾ, ਅੱਜ ਤੋਂ ਬਾਅਦ ਤੁਹਾਡਾ ਹੈ ਸਾਡਾ ਨਹੀਂ, ਇਹ ਆਪ ਜੀ ਦੇ ਚਰਨਾਂ ਵਿਖੇ ਸੇਵਾ ਕਰੇਗਾ, ਆਪ ਜੀ ਦੇ ਅੰਗ ਸੰਗ ਰਵੇਗਾ, ਆਪ ਜੀ ਦਾ ਸ਼ਰਧਾਲੂ ਬਣ ਕੇ ਆਪ ਜੀ ਦੀ ਸੇਵਾ ਹੀ ਕਰੇਗਾ।
ਸ਼ਸਤਰ ਬਸਤਰ ਪਹਿਰਾਏ ਨਵੀਨ,
ਸ਼ਸਤਰ ਬਸਤਰ ਪਹਿਰਾਏ ਨਵੀਨ। ਤੇ ਬਾਬਾ ਗੁਰਦਿੱਤਾ ਜੀ ਨੇ ਤਿਆਰ ਬਰ ਤਿਆਰ ਹੋਏ ਜੜੇ, ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ ਤੇ ਬਸਤਰ ਧਾਰਨ ਕੀਤੇ ਹੋਏ ਯੋਧਿਆਂ ਦੇ,
ਇਹ ਬਿਠਾਏ ਕਰ ਬੰਧਨ ਕੀਨ।
ਬਾਬਾ ਸ਼੍ਰੀ ਚੰਦ ਜੀ ਦੇ ਕੋਲ ਸਤਿਗੁਰ ਨੇ ਵੱਡੇ ਸਾਹਿਬਜ਼ਾਦ ਨੂੰ ਬਿਠਾਇਆ ਹੈ ਅਤੇ ਬੰਧਨਾ ਕਰਵਾਈ ਹੈ, ਆਪ ਵੀ ਕੀਤੀ ਹੈ।
ਸ਼੍ਰੀ ਨਾਨਕ ਸੁੱਤ ਪਇਓ ਪ੍ਰਸੰਨ, ਧਰੋ ਨਮਰਤਾ ਯਾ ਤੇ ਧੰਨ।
ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਬੜੇ ਖੁਸ਼ ਹੋਏ, ਆਖਣ ਲੱਗੇ ਤੁਸੀਂ ਵੀ ਧੰਨ ਹੋ, ਤੁਹਾਡੇ ਗੁਰੂ ਵੀ ਧੰਨ ਹਨ, ਗੁਰੂ ਨਾਨਕ ਪਾਤਸ਼ਾਹ ਵੀ ਧੰਨ, ਸਾਰੇ ਗੁਰੂ ਧੰਨ, ਜਿਨ੍ਹਾਂ ਵੇਖੇ ਇਤਨੀ ਨਿਮਰਤਾ, ਜਿਹੜੇ ਆਪਣੇ ਆਪ ਨੂੰ ਹਰ ਇੱਕ ਦੇ ਚਰਨਾਂ ਵਿਖੇ ਸਮਰਪਿਤ ਕਰ ਦੇਣ, ਇਸ ਕਰਕੇ ਆਪ ਜੀ ਧੰਨ ਹੋ।
ਸਭ ਕਿਛ ਲੀਨੋ ਪੂਰਬ ਤੁਮੈ,
ਪਹਿਲੇ ਤੁਹਾਡੇ ਵੱਡੇ ਗੁਰੂਆਂ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਮਰਤਾ ਕਰਕੇ ਸਭ ਕੁਛ ਖੋ ਲਿਆ, ਭਾਵ ਸਭ ਕੁਛ ਲੈ ਲਿਆ ਸਾਡੇ ਵੱਡੇ ਗੁਰੂ ਤੋਂ। ਤੇ ਹੁਣ ਤੁਹਾਡੇ ਕੋਲ ਇਤਨੀ ਨਿਮਰਤਾ ਸੀ, ਤੁਸਾਂ ਨੇ ਸਾਡੀ ਗੁਰਿਆਈ ਵੀ ਖੋ ਲਈ, ਭਾਵ ਉਦਾਸੀ ਸੰਪਰਦਾ ਇਹ ਆਪ ਜੀ ਦੇ ਗ੍ਰਹਿ ਵਿਖੇ ਆ ਗਈ ਹੈ, ਇਹ ਆਪ ਜੀ ਦੇ ਵੱਲ ਹੋ ਗਈ ਹੈ।
ਟੋਪੀ ਰਹੀ ਉਤੀ ਇਹ ਸਮੋ,
ਸਾਡੇ ਕੋਲ ਟੋਪੀ ਰਹਿ ਗਈ ਸੀ ਸੇਲੀ ਟੋਪੀ, ਇਹ ਵੀ ਆਪ ਜੀ ਕੋਲ ਆ ਗਈ ਹੈ, ਆਪ ਜੀ ਨੂੰ ਸਮਰਪਿਤ ਕਰ ਦਿੱਤੀ ਹੈ।
ਟੋਪੀ ਲਈ ਤੁਮ ਜੁੱਤ ਵਡਿਆਏ,
ਆਪ ਜੀ ਨੇ ਨਿਮਰਤਾ ਕਰਕੇ ਇਹ ਵਡਿਆਈ ਆਪਣੇ ਵੱਲ ਕਰ ਲਈ ਹੈ, ਆਪ ਜੀ ਦੇ ਕੋਲ ਇਹ ਵਡਿਆਈ ਆ ਗਈ ਹੈ।
ਤੁਮਰੀ ਕ੍ਰਿਤ ਤੁਮੈ ਬਣ ਆਏ।
ਹੇ ਮਹਾਰਾਜ, ਤੁਹਾਡੇ ਕਾਰਜ ਤੁਹਾਡੇ ਕਿਰਤ ਤੁਹਾਨੂੰ ਬਣਾਵੇ, ਤੁਸੀਂ ਸਮਰੱਥ ਹੋ, ਹਰ ਕਲਾ ਪੂਰਨ ਹੋ, ਤੇ ਅਸੀਂ ਆਪ ਜੀ ਦੇ ਘਰ ਦੇ ਕੂਕਰ ਬਣ ਕੇ ਰਵਾਂਗੇ, ਇਹ ਸਾਹਿਬਜ਼ਾਦ ਜਾਇਦਾ ਆਪ ਜੀ ਦਾ ਹੈ ਤੇ ਆਪ ਜੀ ਦਾ ਹੀ ਬਣ ਕੇ ਰਹੇਗਾ।
ਕਿਮ ਕੈ ਟੋਪੀ ਸਿਰ ਤੇ ਲੀਨ ਗੁਰ ਦਿੱਤੇ ਕੇ ਸਿਰ ਧਰ ਦੇ।
ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸੀਸ ਤੋਂ ਸੇਲੀ ਟੋਪੀ ਉਤਾਰ ਕੇ ਬਾਬਾ ਗੁਰਦਿੱਤੇ ਜੀ ਦੇ ਸੀਸ ਤੇ ਇਸ ਟੋਪੀ ਰੱਖੀ ਤੇ ਬਚਨ ਕੀਤਾ ਅੱਜ ਤੋਂ ਬਾਅਦ ਇਹ ਉਦਾਸੀ ਸੰਪਰਦਾ ਦਾ ਅਗਾਂਹ ਆਗੂ ਹੋਵੇਗਾ, ਭਾਵ ਇਹ ਸਾਡਾ ਸਾਹਿਬਜ਼ਾਦਾ ਹੈ। ਸਾਡੇ ਤੋਂ ਬਾਅਦ ਅਗਲੀ ਅਵਸਥਾ, ਅਗਲੀ ਗੁਰਿਆਈ, ਭਾਵ ਇਹ ਉਦਾਸੀ ਪੰਥ ਦੀ ਇਹਦੇ ਕੋਲ ਰਵੇਗੀ।
ਅਪਰ ਪੁੱਤਰ ਗੁਰ ਕੇ ਲੱਕ ਚਿੱਤਾ।
ਹੋਰ ਜਿਹੜੇ ਚਾਰ ਸਾਹਿਬਜ਼ਾਦੇ ਹਨ, ਚਾਰ ਸਨ, ਇੱਕ ਮਿਲ ਗਿਆ ਬਾਬਾ ਸ਼੍ਰੀ ਚੰਦ ਜੀ ਨੂੰ ਤੇ ਇੱਕ ਅਕਾਲ ਚਲਾਣਾ ਕਰ ਗਏ ਬਾਬਾ ਅਟਲ ਜੀ, ਜਿਹੜੇ ਹੋਰ ਤਿੰਨ ਸਾਹਿਬਜ਼ਾਦੇ ਰਹਿ ਗਏ ਹਨ।
ਬਾਬੇ ਕੋ ਗੁਰ ਦਿੱਤਾ,
ਸੰਤਾਂ ਇਹ ਜਾਣਦੀਆਂ, ਗੁਰਸਿੱਖ ਜਾਣਦੇ ਹਨ, ਇੱਕ ਤਾਂ ਬਾਬਾ ਸ਼੍ਰੀ ਚੰਦ ਜੀ ਦਾ ਬਣ ਕੇ ਰਹਿ ਗਿਆ, ਇਹ ਬਾਬਾ ਸ਼੍ਰੀ ਚੰਦ ਜੀ ਦਾ ਸਹੀ ਉਹਨਾਂ ਨੂੰ ਮਿਲ ਗਿਆ ਹੈ ਤੇ ਬਾਕੀ ਤਿੰਨ ਸਾਹਿਬਜ਼ਾਦੇ ਸਤਿਗੁਰਾਂ ਦੇ ਕੋਲ ਰਹਿ ਗਏ ਹਨ।
ਇਹੀ ਵਿਸ਼ੇਸ਼ਣ ਸਭ ਜਗ ਲੈ, ਸ਼੍ਰੀ ਬਾਬਾ ਗੁਰ ਦਿੱਤਾ ਕੈ।
ਇਹੀ ਸਾਰਾ ਸੰਸਾਰ ਜਾਣਦਾ ਹੈ, ਹਰ ਗੁਰਸਿੱਖ ਰੱਬ ਦੇ ਪਿਆਰੇ ਨਾਮ ਦੇ ਅਭਿਆਸੀ ਜਾਣਦੇ ਹਨ ਕਿ ਇੱਕ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਹਨ ਤੇ ਬਾਕੀ ਸਾਹਿਬਜ਼ਾਦੇ ਸਤਿਗੁਰਾਂ ਦੇ ਹਨ।
ਨਿੱਧ ਸਿੱਧ ਤਪ ਬਲ ਤੇ ਕਰੇ ਟੋਪੀ ਗੁਰ ਦਿੱਤੇ ਸਿਰ ਧਰੇ।
ਜਿਨ੍ਹਾਂ ਕੋਲ ਨਿਧੀਆਂ ਹੈ, ਸਿੱਧੀਆਂ ਹੈ, ਤਪ ਸਾਧਨਾ ਹੈ, ਸਭ ਕੁਛ ਬਾਬਾ ਗੁਰਦਿੱਤਾ ਜੀ ਨੂੰ ਇਹ ਬਖਸ਼ਿਸ਼ ਕਰਤੀ। ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਸਰੂਪ ਬਣਾਇਆ ਹੈ ਬਾਬਾ ਸ਼੍ਰੀ ਚੰਦ ਜੀ ਨੇ।
ਕਿਤਕ ਦਿਓ ਸਰੇ ਤਿੰਨ ਪਾਤ,
ਤੇ ਕੁਛ ਦਿਨ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਕੋਲ ਰਹੇ ਹਨ।
ਸੁਣੇ ਪਨੇ ਬਚ ਬਿਬਿਦ ਬਿਲਾਸ,
ਉੱਥੇ ਬਹਿ ਕੇ ਮਹਾਰਾਜ ਬਚਨ ਕਰਦੇ ਵੀ ਹਨ, ਸੁਣਦੇ ਵੀ ਹਨ ਤੇ ਸ਼ਿਕਾਰ ਖੇਡਦੇ ਹਨ।
ਜਿਹੜੇ ਬੰਦਨਾ ਕਰ ਚਲੇ ਆਏ,
ਜਦੋਂ ਚਾਲੇ ਪਾਣ ਦੀ ਤਿਆਰੀ ਕੀਤੀ ਤੇ ਬੰਦਨਾ ਕੀਤੀ ਹੈ ਬਾਬਾ ਸ਼੍ਰੀ ਚੰਦ ਜੀ ਨੂੰ।
ਸਤਦਰੁ ਤਟ ਤੇ ਥਲ ਦਿਖ ਰਾਏ,
ਸਾਰਾ ਇਲਾਕਾ ਵੇਖਿਆ। ਸਤਦਰੁ ਇਹ ਸਤਲੁਜ ਦਰਿਆ, ਸਤਿਗੁਰ ਜੀ ਸਭ ਪਾਸੇ ਘੁੰਮਦੇ ਹੋਏ ਮਹਾਰਾਜ ਹਰ ਪਾਸੇ ਨਗਰ ਫੇਰ ਰਹੇ ਹਨ, ਆਪਣੀ ਨਿਗਾਹ ਚਲਾ ਰਹੇ ਹਨ।
ਬਡੋ ਪੁੱਤਰ ਸਮਝਾਇਓ ਤਬੈ,
ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਜੀ ਨੂੰ ਸਮਝਾਇਆ, ਪੁੱਤਰ ਧਿਆਨ ਨਾਲ ਰਹੀ, ਇਹ ਤੇਰੇ ਸਿਰ ਤੇ ਗੁਰਿਆਈ ਆਈ ਹੈ ਉਦਾਸੀ ਪੰਥ ਸੰਪਰਦਾ ਦੀ, ਇਹਨੂੰ ਧਿਆਨ ਨਾਲ ਸਾਂਭ ਕੇ ਰੱਖੀ।
ਨਿਜਪੁਰ ਕਰੋ ਬਸਾ ਮਨ ਅਬੈ।
ਦੂਜੀ ਗੱਲ ਮਹਾਰਾਜ ਨੇ ਇਹ ਬਿਆਨ ਕੀਤੀ ਕਿ ਪੁੱਤਰ ਹੁਣ ਇਸ ਤਰ੍ਹਾਂ ਕਰੋ, ਇੱਕ ਨਗਰ ਵਸਾਓ, ਉਹ ਨਗਰ ਸਾਡੇ ਜਿੰਦੇ ਜੀ ਵਸਾ ਲਓ ਤੇ ਇਹ ਨਗਰ ਤੁਸੀਂ ਵਸਾਓ, ਇਹ ਤੁਹਾਡੇ ਸਿਰ ਤੇ ਸੇਵਾ ਆਈ ਹੈ।
ਸ੍ਰੀ ਅੰਮ੍ਰਿਤਸਰ ਚੱਲ ਪੁਨ ਆਏ,
ਤੇ ਮਹਾਰਾਜ ਇਸ ਤਰ੍ਹਾਂ ਵਾਰਤਾਲਾਪ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਹਨ।
ਕਰਕੇ ਤਕ ਦਿਉਸ ਬਿਤਾਏ,
ਕੁਛ ਦਿਨ ਸ੍ਰੀ ਅੰਮ੍ਰਿਤਸਰ ਬਤੀਤ ਕਰਕੇ।
ਜੇਸ਼ਟ ਪੁੱਤਰ ਹਿਰਦੈ ਬੋ ਪਿਆਰੇ,
ਜੇਸ਼ਟ ਪੁੱਤਰ ਵੱਡਾ ਪੁੱਤਰ ਸਤਿਗੁਰ ਸਾਹਿਬ ਜੀ ਨੂੰ ਬੜਾ ਪਿਆਰਾ ਹੈ, ਬੜਾ ਲਾਡਲਾ ਹੈ।
ਸਨੇ ਸਨਿਓ ਸਰੀਰ ਨਿਆਰੇ,
ਮਹਾਰਾਜ ਨੇ ਉਹਦਾ ਸਰੀਰ ਵੇਖਿਆ, ਛਾਤੀ ਚੌੜੀ, ਜੋਧਾ ਹੈ, ਸੂਰਮਾ ਹੈ, ਭਗਤੀ ਸਰੂਪ ਹੈ, ਉਦਾਸੀ ਸਰੂਪ ਹੈ ਅਤੇ ਬੈਰਾਗ ਸਰੂਪ ਹੈ। ਸਤਿਗੁਰੂ ਜੀ ਇਹ ਦਰਸ਼ਨ ਕਰ ਰਹੇ ਹਨ, ਆਪਣੇ ਪੁੱਤਰ ਨੂੰ ਬਾਰ ਬਾਰ ਨਿਹਾਰ ਰਹੇ ਹਨ।
ਲਖੀ ਭਵਿੱਖਤ ਗਤ ਚਿਤ ਮਾਏ,
ਮਹਾਰਾਜ ਨੇ ਭਵਿੱਖਤ ਦੀ ਘਟਨਾ ਜਾਣ ਲਈ ਵੀ ਅਗਾਂਹ ਕੀ ਭਾਣਾ ਵਰਤਣ ਵਾਲਾ ਹੈ, ਸਤਿਗੁਰ ਸਾਹਿਬ ਜੀ ਨੇ ਇਹ ਜਾਣ ਕੇ
ਹਰ ਨੈ ਮਿਟੇ ਕਦਾ,
ਜੋ ਹੋਣਾ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਆਖੋ ਸਤਨਾਮ ਸ੍ਰੀ, ਜੋ ਭਵਿੱਖਤ ਵਿਖੇ ਘਟਨਾ ਵਾਪਰਨੀ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ। ਫਿਰ ਚਿੰਤਾ ਕਾਹਦੀ ਕਰਨੀ? ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ, ਜੋ ਗੱਲ ਅਨਹੋਨੀ ਹੈ ਨਾ ਹੋਣੀ ਹੋਵੇ, ਚਿੰਤਾ ਤੇ ਉਹਦੀ ਕਰੀਏ ਜੋ ਘਟਨਾ ਜੋ ਭਾਣਾ ਭਵਿੱਖ ਵਿਖੇ ਬੀਤਣਾ ਹੈ ਫਿਊਚਰ ਵਿਖੇ, ਤੇ ਸਤਿਗੁਰ ਜੀ ਉਹ ਸਭ ਜਾਣਦੇ ਹਨ। ਸਤਿਗੁਰ ਸਾਹਿਬ ਜੀ ਇਹ ਜਾਣ ਕੇ ਆਪਣੇ ਪੁੱਤਰ ਨੂੰ ਬਚਨ ਕਰਨ ਲੱਗੇ ਹਨ,
ਹੋਣਹਾਰ ਨਾ ਮਿਟਾ ਕਦਾ ਹੋ।
ਪੁੱਤਰ ਜੋ ਹੋਣਹਾਰ ਹੈ, ਜੋ ਹੋਣੀ ਹੈ ਉਹ ਕਦੀ ਮਿਟ ਨਹੀਂ ਸਕਦੀ।
ਤੇ ਨਗਰ ਬਸਾ ਮਨ ਚਾ,
ਇਹ ਸਾਡੀ ਇੱਛਾ ਹੈ ਕਿ ਆਪਣੇ ਪੁੱਤਰ ਤੋਂ ਨਗਰ ਵਸਾਈਏ, ਉਹ ਨਗਰ ਵੀ ਐਸਾ ਵਸੇ ਵੀ ਜਿਹੜੇ ਵੇਖ ਕੇ ਲੋਕੀ ਹੈਰਾਨ ਰਹਿ ਜਾਣ।
ਕਥਾ ਗੁਰਨਪੁਰ ਦੇ ਉਮਾ,
ਜਿਹਨੇ ਵੱਡੇ ਸਤਿਗੁਰ ਨਗਰ ਵਸਾਏ, ਨਗਰ ਵਸਾਇਆ ਸ੍ਰੀ ਅੰਮ੍ਰਿਤਸਰ ਸਾਹਿਬ, ਕਰਤਾਰਪੁਰ ਸਾਹਿਬ, ਗੋਬਿੰਦਵਾਲ ਸਾਹਿਬ, ਇਸ ਤਰ੍ਹਾਂ ਆਪ ਜੀ ਵੀ ਸਾਡੇ ਤੇ ਇੱਕ ਬਖਸ਼ਿਸ਼ ਕਰੋ। ਸਾਡੇ ਵੱਲੋਂ ਆਪ ਜੀ ਸੀਸ ਵੀ ਲੈ ਜਾਓ ਤੇ ਸੰਗਤਾਂ ਤੇ ਬਖਸ਼ਿਸ਼ ਕਰੋ, ਇੱਕ ਨਗਰ ਵਸਾਓ, ਉਹ ਨਗਰ ਬੜਾ ਸੋਹਣਾ ਹੋਵੇ।
ਇੱਕ ਦਿਨ ਨਿਕਟ ਬੁਲਾਏ ਬਿਠਾਏ,
ਇੱਕ ਦਿਨ ਸਤਿਗੁਰਾਂ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬਿਠਾ ਕੇ ਬਚਨ ਕੀਤੇ ਹਨ।
ਨਮਰ ਹੋਏ ਫਿਰ ਭੇਤੁਕ ਪਾਏ,
ਤੇ ਬਾਬਾ ਜੀ ਨਮਰ ਹੋ ਕੇ ਨੀਵੇ ਹੋ ਕੇ ਮੱਥਾ ਟੇਕਿਆ ਹੈ ਤੇ ਬੜੇ ਸੁਖ ਪਾਏ ਹਨ।
ਕਹਿਤ ਬਏ ਅਬ ਕਾਰਜ ਕਰੋ,
ਸਤਿਗੁਰ ਪਾਤਸ਼ਾਹ ਆਖਣ ਲੱਗੇ ਪੁੱਤਰ ਜੀ ਹੁਣ ਐਸਾ ਕਾਰਜ ਕਰੋ।
ਸੈਲਨ ਦਿਸ ਤਦਰਵ ਕੋ ਉਤਰੋ,
ਸੈਲਨ ਵੱਲ ਪਹਾੜਾਂ ਵੱਲ ਜਿੱਥੇ ਸਤਲੁਜ ਦਰਿਆ ਹੈ ਤੇ ਓਲੇ ਆਲੇ ਦੁਆਲੇ ਛੋਟੇ ਛੋਟੇ ਪਹਾੜ ਹਨ।
ਕੇਤਕ ਪਰੇ ਅਪਰ ਗਿਰ ਐ ਉੱਡਣ ਸ਼ਾ ਸੰਤੇ ਕਰੈ,
ਉਹਦੇ ਪਰਲੇ ਪਾਸੇ ਦਰਿਆ ਦੇ ਪਰਲੇ ਪਾਸੇ ਇੱਕ ਮਹਾਂਪੁਰਸ਼ ਸੰਤ ਸਰੂਪ ਰਹਿੰਦੇ ਹਨ, ਬਾਬਾ ਬੁੱਢਣ ਸ਼ਾਹ ਜੀ। ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਸ਼ਰਧਾਲੂ ਹਨ, ਆਪ ਜੀ ਉਹਨਾਂ ਕੋਲ ਜਾਓ ਤੇ ਉਹਨਾਂ ਦੀ ਆਗਿਆ ਲੈ ਕੇ ਇਹ ਨਗਰ ਵੀ ਵਸਾਓ। ਜਿਹੜੇ ਹਰ ਵੇਲੇ ਧਿਆਨ ਧਾਰ ਕੇ ਬੈਠੇ ਰਹਿੰਦੇ, ਜਿਹਨਾਂ ਨੂੰ ਸਤਿਗੁਰ ਪਾਤਸ਼ਾਹ ਨੇ ਬਚਨ ਕੀਤੇ ਸਨ, ਤੁਸੀਂ ਸਤਨਾਮ ਦਾ ਜਾਪ ਕਰੀ ਜਾਓ, ਧਿਆਨ ਧਾਰਨ ਕਰੋ ਕਿ ਸਾਡੇ ਸਾਹਿਬਜ਼ਾਦੇ ਆਪ ਜੀ ਕੋਲ ਆਣਗੇ, ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਆਣਗੇ, ਆਪ ਜੀ ਨੂੰ ਦਰਸ਼ਨ ਬਖਸ਼ਣ ਕੇ ਨਿਹਾਲ ਕਰਨਗੇ। ਐਸੇ ਸੰਤ ਸਰੂਪ ਬਾਬਾ ਬੁੱਢਣ ਸ਼ਾਹ ਜੀ ਹਰ ਵੇਲੇ ਸਮਾਧੀ ਵਿਖੇ ਲੀਨ ਰਹਿੰਦੇ ਹਨ।
ਤੁਮਕੋ ਮਿਲਿਓ ਚਾਹਤ ਇਸ ਥਾਨਾ,
ਪੁੱਤਰ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ, ਤੁਸੀਂ ਜਾ ਕੇ ਮਿਲੋ ਤੇ ਜਾ ਕੇ ਨਗਰ ਵਸਾਓ, ਅਸੀਂ ਆਪ ਜੀ ਤੋਂ ਬਾਅਦ ਫਿਰ ਆਵਾਂਗੇ।
ਸ੍ਰੀ ਗੁਰਦਿੱਤਾ ਸੁਣ ਕਰ ਜੋਰੇ,
ਬਾਬਾ ਗੁਰਦਿੱਤਾ ਜੀ ਨੇ ਇਹ ਬਚਨ ਸੁਣ ਕੇ ਆਪਣੇ ਹੱਥ ਜੋੜ ਲਏ ਹਨ।
ਕਿਮ ਬੈਠਿਓ ਮੇਲਾ ਕਿਮ ਲੋਰੇ,
ਪਿਤਾ ਜੀ ਮਹਾਰਾਜ ਜੀ ਐਸੇ ਸੰਤ ਸਰੂਪ ਕਿਸ ਤਰ੍ਹਾਂ ਬੈਠੇ ਹਨ, ਸਾਡਾ ਮੇਲਾ ਕਿਵੇਂ ਹੋਵੇਗਾ, ਮਿਲਾਪ ਕਿਵੇਂ ਹੋਵੇਗਾ, ਆਪ ਜੀ ਇਹ ਵੀ ਬਚਨ ਕਰੋ।
ਕਹੋ ਕਹਾ ਮੈਂ ਤਿਸ ਕੋ ਜਾਏ,
ਜਾ ਕੇ ਮੈਂ ਕੀ ਆਖਾਂ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਕਿੱਥੋਂ ਆਇਆ ਹਾਂ, ਕਿਸ ਕਾਰਨ ਆਇਆ ਹਾਂ, ਆਪ ਜੀ ਇਹ ਬੇਨਤੀ ਇਹ ਸਾਡੀ ਪ੍ਰਵਾਨ ਕਰੋ, ਸਾਡੇ ਤੇ ਬਖਸ਼ਿਸ਼ ਕਰੋ।
ਕਾਰਜ ਮਿਲਬੋ ਏ ਜਾਏ,
ਕਿਹੜਾ ਕਾਰਜ ਮੈਂ ਕਰਾਂਗਾ ਜਾ ਕੇ ਮਿਲ ਕੇ ਉਹਨਾਂ ਨੂੰ, ਆਪ ਜੀ ਇਹ ਰਹਿਮਤ ਕਰੋ।
ਦਇਆ ਸਿੰਧ ਸਭ ਭੇਤ ਬਤਾਵੋ, ਹੋਏ ਗੋਹੇ ਵੀ ਤੋ ਸੁਣਾਵੋ।
ਏ ਦਇਆ ਦੇ ਸਾਗਰ ਮਹਾਰਾਜ ਜੀ, ਆਪ ਜੀ ਬਖਸ਼ਿਸ਼ ਕਰੋ, ਸਾਰਾ ਸਾਨੂੰ ਭੇਤ ਦੱਸੋ ਵੀ ਕਿਸ ਤਰ੍ਹਾਂ ਭਾਣਾ ਵਰਤੇਗਾ, ਗੱਲ ਕਿਵੇਂ ਕਰਨੀ ਹੈ ਤੇ ਕਿਵੇਂ ਇਹ ਮੋਰਚੇ ਫਤਿਹ ਹੋਣੇ ਹਨ, ਆਪ ਜੀ ਬਖਸ਼ਿਸ਼ ਕਰੋ।
ਸੁਣ ਸ਼੍ਰੀ ਮੁਖ ਤੇ ਉਚਰਨ ਲਾਗੇ, ਸ਼੍ਰੀ ਨਾਨਕ ਪਹੁੰਚੇ ਤੈ ਆਗੇ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਪੁੱਤਰ ਜੀ ਬੇਨਤੀ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ, ਪੁੱਤਰ ਜੀ ਬਾਬਾ ਬੁੱਢਣ ਸ਼ਾਹ ਜੀ ਕੋਲ ਗੁਰੂ ਨਾਨਕ ਪਾਤਸ਼ਾਹ ਸਰੂਪ ਪਹੁੰਚੇ ਸਨ ਤੇ ਜਾ ਕੇ ਦਰਸ਼ਨ ਦਿੱਤੇ ਸਨ, ਉਹਨਾਂ ਨੂੰ ਨਿਹਾਲ ਕੀਤਾ ਹੈ, ਐਸੇ ਗੁਰੂ ਨਾਨਕ ਸਰੂਪ ਮਹਾਰਾਜ ਜੀ ਨੇ ਤੇ ਐਸੇ ਸੰਤ ਸਰੂਪ ਹਨ ਬਾਬਾ ਬੁੱਢਣ ਸ਼ਾਹ ਜੀ।
ਉੱਥੇ
ਮਹਾਂਪੁਰਸ਼ ਸਰੂਪ ਬਾਬਾ ਬੁੱਢਣ ਸ਼ਾਹ ਜੀ ਰਹਿੰਦੇ ਹਨ।
ਸ਼੍ਰੀ ਨਾਨਕ ਪਹੁੰਚੇ ਤੈ ਆਗੇ, ਅਜਾ ਦੋਏ ਰਾਖਤ ਨਿਤ ਪਾਓ, ਤਿੰਨ ਪੈ ਪਨ ਕਰਤ ਸੂਰਾ।
ਮਹਾਰਾਜ ਨਾਲ ਭਾਈ ਬਾਲਾ ਜੀ, ਨਾਲ ਭਾਈ ਮਰਦਾਨਾ ਜੀ। ਜਦੋਂ ਸਤਿਗੁਰੂ ਜੀ ਪਹੁੰਚੇ, ਬਾਬਾ ਬੁੱਢਣ ਸ਼ਾਹ ਜੀ ਕੋਲ ਦੋ ਬੱਕਰੀਆਂ ਸਨ ਤੇ ਬਾਬਾ ਬੁੱਢਣ ਸਾਹਿਬ ਜੀ ਨੇ ਆਪ ਇਹ ਦੁੱਧ ਚੋ ਕੇ ਸਤਿਗੁਰੂ ਸਾਹਿਬ ਜੀ ਦੇ ਹਜੂਰ ਉਹ ਦੁੱਧ ਲਿਆ ਕੇ ਬੇਨਤੀ ਕੀਤੀ ਹੈ।
ਮੈਂ ਪ੍ਰੀਤ ਪ੍ਰਭੂ ਗੁਣ ਕਾ
ਹਿਰਦੇ ਵਿਖੇ ਇਤਨਾ ਪ੍ਰੇਮ, ਇਤਨੀ ਪ੍ਰਤੀਤ, ਇਤਨਾ ਵਿਸ਼ਵਾਸ ਕਿ ਹਰ ਵੇਲੇ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ।
ਬਾਲਾ ਮਰਦਾਨਾ ਸੰਗ ਦੋਏ, ਸ਼੍ਰੀ ਨਾਨਕ ਦੇਖਤ ਪਾਤ ਹੋਏ।
ਦੇਖ ਕੇ ਨਿਹਾਲ ਹੋਏ ਕਿ ਨਾਲ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਤੇ ਐਸੇ ਮਹਾਰਾਜ ਸ਼ਬਦ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਬਾਬਾ ਬੁੱਢਣ ਸ਼ਾਹ ਜੀ ਨਿਹਾਲ ਨਿਹਾਲ ਹੋਏ ਹਨ।
ਲਖੇ ਸੰਗ ਸੇਵਨ ਕਰ ਚਾਹੋ,
ਮਨ ਵਿਖੇ ਚਾਹਨਾ ਆਈ, ਇੱਛਾ ਆਈ ਕਿ ਇਹਨਾਂ ਸੰਤਾਂ ਦੀ ਸੇਵਾ ਕਰੀਏ, ਆਪਣੇ ਹੱਥੀ ਸੇਵਾ ਕਰਕੇ ਇਹਨਾਂ ਦੀ ਖੁਸ਼ੀਆਂ ਪ੍ਰਾਪਤ ਕਰੀਏ।
ਆਜਾ ਦੁਗਧ ਆਨੰਦ ਪਾ ਪਾਓ
ਤੇ ਆਪਣੇ ਪ੍ਰੇਮ ਨਾਲ ਸ਼ਰਧਾ ਨਾਲ ਬਾਬਾ ਬੁੱਢਣ ਸ਼ਾਹ ਜੀ ਆਪਣੇ ਹੱਥੀ ਦੁੱਧ ਚੋ ਕੇ ਲਿਆ ਕੇ ਆਏ ਹਨ।
ਮੈਂ ਬੈਠਿਓ ਤੁਮ ਚੱਲ ਕਰ ਆਏ, ਉਚਿਤ ਸੇਵ ਕੇ ਯੋ ਲੱਖ ਪਾਏ।
ਆ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਮੈਂ ਇਸ ਜਗ੍ਹਾ ਤੇ ਬੈਠਾ ਹਾਂ ਤੇ ਆਪ ਸੰਤ ਸਰੂਪ ਚੱਲ ਕੇ ਆਏ ਹੋ, ਕੁਛ ਬਖਸ਼ਿਸ਼ ਕਰੋ, ਕੋਈ ਸੇਵਾ ਦੱਸੋ ਕਿ ਸੰਤ ਜੀ ਆਪ ਜੀ ਦੀ ਕੀ ਸੇਵਾ ਕਰੀਏ।
ਯਾ ਤੇ ਦੁਗਧ ਧਰਿਓ ਏ ਆਨ, ਅਚੋ ਸੰਤ ਜੀ ਰੁਚ ਕੋ ਠਾ।
ਸੰਤ ਜੀ ਸਾਡੇ ਕੋਲ ਤਾਂ ਦੁੱਧ ਹੀ ਹੈ, ਇਹ ਸਮੁੰਦਰ ਛੱਕ ਲੋ ਤੇ ਛੱਕ ਕੇ ਸਾਡੀ ਸੇਵਾ ਨੂੰ ਆਪ ਜੀ ਪ੍ਰਵਾਨ ਕਰੋ। ਆਪ ਜੀ ਦੇ ਹਜੂਰ ਇਹ ਸਮੁੰਦਰ ਇਹ ਦੁੱਧ ਹਾਜ਼ਰ ਹੈ।
ਸ਼੍ਰੀ ਨਾਨਕ ਸੁਨ ਬੂਜਨ ਕੀਨ,
ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਬੁੱਢਣ ਸ਼ਾਹ ਦੀ ਇਹ ਬੇਨਤੀ ਸੁਣ ਕੇ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤੇ ਅਤੇ ਪੁੱਛਿਆ ਹੈ।
ਤਪ ਕੋ ਤਪਤ ਸਫਲ ਬੀਚੀਨ,
ਇਹ ਸੰਤ ਜੀ ਤਪੱਸਿਆ ਕਰ ਰਹੇ ਹੋ ਕਈ ਸਾਲ ਹੋ ਗਏ ਤੇ ਕੁਛ ਪ੍ਰਾਪਤੀ ਹੋਈ ਹੈ, ਸਫਲਤਾ ਮਿਲੀ ਹੈ, ਮਨ ਸ਼ਾਂਤ ਹੋਇਆ, ਇਕਾਗਰ ਹੋਇਆ ਕਿ ਨਹੀਂ ਹੋਇਆ, ਸਹਿਜ ਸਮਾਦ ਬਿਰਤੀ ਆਈ ਹੈ ਕਿ ਨਹੀਂ ਆਈ, ਇਹ ਸਾਨੂੰ ਦੱਸੋ।
ਉਪਜੀ ਸ਼ਾਂਤ ਕਿਨੈ ਮਨ ਮਾਏ,
ਮਨ ਵਿਖੇ ਸ਼ਾਂਤੀ ਉਪਜੀ, ਪੈਦਾ ਹੋਈ ਕਿ ਨਹੀਂ ਹੋਈ, ਟਿਕਾ ਆਇਆ ਕਿ ਨਹੀਂ ਆਇਆ, ਕਿ ਮਨ ਉਡਾਰੀਆ ਹੀ ਮਾਰ ਰਿਹਾ, ਜਿਵੇਂ ਪੰਖੀ ਬਿਹੰਗਮ ਹਰ ਵੇਲੇ ਉੱਡਦਾ ਰਹਿੰਦਾ ਹੈ, ਇਸੇ ਤਰ੍ਹਾਂ ਇਹ ਮਨ ਉੱਡਦਾ ਹੈ ਕਿ ਟਿਕਿਆ ਹੋਇਆ ਹੈ, ਸਾਨੂੰ ਇਹ ਦੱਸੋ ਜੀ।
ਯਤਨ ਅਨੇਕ ਕਰਤ ਹਿਤ ਜਾਏ,
ਅਨੇਕਾਂ ਯਤਨ ਕਰਦੇ ਹੋ ਮਨ ਨੂੰ ਟਿਕਾਉਣ ਲਈ, ਦੱਸੋ ਇਹ ਮਨ ਟਿਕਿਆ ਹੈ ਕਿ ਨਹੀਂ ਟਿਕਿਆ।
ਸੁਣ ਉੱਚੇ ਬਨ, ਸੁਣ ਉੱਚੇ ਬਚ ਬੁੱਢਣ ਚਾਓ
ਤੇ ਸਤਿਗੁਰ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤਾ, ਪੁੱਛਿਆ ਦੱਸੋ ਜੀ ਮਨ ਟਿਕਿਆ ਕਿ ਨਹੀਂ ਟਿਕਿਆ, ਸਹਿਜ ਸਮਾਧ ਬਿਰਤੀ ਆਈ ਹੈ ਕਿ ਨਹੀਂ ਆਈ, ਤੇ ਇਹ ਸੁਣ ਕੇ ਬਾਬਾ ਬੁੱਢਣ ਸ਼ਾਹ ਜੀ
ਤੁਮਰੋ ਨਾਮ ਸੁਣਨ ਚਿਤ ਚਾਓ,
ਇਹ ਸੰਤ ਜੀ ਤੁਹਾਡਾ ਨਾਂ ਕੀ ਹੈ, ਆਪਣਾ ਨਾਂ ਦੱਸੋ ਪਹਿਲਾਂ, ਮੇਰੇ ਮਨ ਵਿੱਚ ਚਾਹਨਾ ਹੈ, ਇੱਛਾ ਹੈ, ਉਮੰਗ ਹੈ, ਸਿੱਖ ਹੈ ਕਿ ਆਪਣਾ ਨਾਮ ਦੱਸੋ, ਆਪਣੇ ਮੁਖਾਰ ਬਿੰਦ ਤੋਂ ਆਪਣਾ ਨਾਮ ਬਿਆਨ ਕਰੋ।
ਗੁਰ ਰੁਖ ਲਖਿਓ ਪਨੈ ਮਰਦਾਨਾ, ਇਹ ਜਗ ਗੁਰੂ ਸ਼੍ਰੀ ਨਾਨਕ ਜਾਨਾ।
ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਵੱਲ ਵੇਖਿਆ ਤੇ ਬਚਨ ਕੀਤਾ, ਸੰਤ ਜੀ ਬਾਬਾ ਬੁੱਢਣ ਸ਼ਾਹ ਜੀ ਇਹ ਗੁਰੂ ਨਾਨਕ ਪਾਤਸ਼ਾਹ ਹਨ, ਆਪ ਪਰਮੇਸ਼ਰ ਸਰੂਪ ਹਨ, ਆਪ ਨਿਰੰਕਾਰ ਸਰੂਪ ਹਨ।
ਜਿਸ ਕੋ ਚਾਹਤ ਕੁਛ ਉਪਦੇਸ਼ਾ,
ਜਿਸ ਨੂੰ ਸਤਿਗੁਰੂ ਜੀ ਚਾਹੁੰਦੇ ਹਨ ਕਿ ਉਪਦੇਸ਼ ਦੇ ਦਈਏ, ਇਹਦਾ ਭਲਾ ਕਰ ਦਈਏ, ਇਹਦਾ ਕਲਿਆਣ ਕਰ ਦਈਏ।
ਜਿਸ ਕੇ ਨਿਕਟ ਜਾਤ ਜਗਤੇਸ਼ਾ,
ਜਗਤ ਦੇ ਮਾਲਕ, ਜਗਤ ਦੇ ਈਸ਼ ਗੁਰੂ ਨਾਨਕ ਪਾਤਸ਼ਾਹ ਉਹਨਾਂ ਕੋਲ ਪਹੁੰਚ ਜਾਂਦੇ ਹਨ, ਜਿਹਦਾ ਭਲਾ ਕਰਦਾ ਕਰਨਾ ਹੋਣ ਸਤਿਗੁਰੂ ਜੀ ਆਪੇ ਚੱਲ ਕੇ ਉਹਦੇ ਕੋਲ ਪਹੁੰਚ ਜਾਂਦੇ ਹਨ। ਐਸੇ ਇਹ ਪਰਮ ਕਿਰਪਾਲੂ ਸਰੂਪ ਆਪ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਹਨ।
ਸੁਨਤ ਨਾਮ ਪਾਇਨ ਪਰ ਪਰਿਓ ਕਰੋ ਕੇ ਮੋਹੇ ਨਿਹਾਲ ਅਬ ਕਰਿਓ।
ਇਹ ਨਾਮ ਜਦੋਂ ਸੁਣਿਆ ਬਾਬਾ ਬੁੱਢਨ ਸ਼ਾਹ ਜੀ ਨੇ ਚਰਨਾਂ ਤੇ ਪੈ ਗਏ, ਨਿਮਰਤਾ ਵਿਖੇ ਇਤਨੇ ਆਏ, ਪ੍ਰੇਮ ਦੇ ਉਛਾਲੇ ਆਣ ਲੱਗੇ, ਹਿਰਦਾ ਬਾਗੋ ਬਾਗ ਹੋ ਗਿਆ ਤੇ ਬਚਨ ਕਰਨ ਲੱਗੇ, ਮਹਾਰਾਜ ਆਪ ਜੀ ਨੇ ਮੈਨੂੰ ਨਿਹਾਲ ਨਿਹਾਲ ਕਰਤਾ ਹੈ, ਮੇਰੇ ਮਨ ਦੀ ਇਹ ਇੱਛਾ ਸੀ ਆਪ ਜੀ ਨੇ ਅੱਜ ਪੂਰੀ ਕਰ ਦਿੱਤੀ ਹੈ। ਮੈਂ ਆਪ ਜੀ ਬਾਰੇ ਬਹੁਤ ਕੁਛ ਸੁਣਿਆ ਸੀ, ਆਪ ਜੀ ਦੀ ਵਡਿਆਈ ਜਸ ਬਹੁਤਾ ਸੁਣਿਆ ਸੀ, ਅੱਜ ਦਰਸ਼ਨ ਕਰਕੇ ਸਭ ਕੁਛ ਪ੍ਰਾਪਤ ਕਰ ਲਿਆ ਹੈ, ਆਪਣੇ ਮਨ ਦੀ ਸ਼ਾਂਤੀ ਵੀ ਪ੍ਰਾਪਤ ਕਰ ਲਈ ਹੈ।
ਮਿਲਵੇ ਚੈਤ ਰਹਿਤ ਚਿਤ ਮੇਰਾ,
ਵੇਖੇ ਇੱਕ ਉਮੰਗ ਸੀ, ਇੱਕ ਇੱਛਾ ਸੀ ਕਿ ਆਪ ਜੀ ਦੇ ਦਰਸ਼ਨ ਕਰੀਏ, ਆਪ ਜੀ ਨੂੰ ਮਿਲੀਏ, ਅੱਜ ਉਹ ਇੱਛਾ ਪੂਰੀ ਹੋ ਗਈ ਹੈ।
ਮਨ ਕੀ ਜਾਨ ਆਨੇ ਅਬ ਮਿਲੇ,
ਆਪ ਜੀ ਨੇ ਮੇਰੇ ਮਨ ਦੀ ਗੱਲ ਜਾਣ ਕੇ ਆਪ ਜੀ ਨੇ ਦਰਸ਼ਨ ਬਖਸ਼ੇ ਹਨ।
ਕਰੇ ਅਧਿਕ ਤਪ ਸੋ ਫਲ ਫਲੇ,
ਜੋ ਮੈਂ ਤਪੱਸਿਆ ਕੀਤੀ, ਸਾਧਨਾ ਕੀਤੀ, ਭਗਤੀ ਕੀਤੀ, ਅੱਜ ਉਹਦਾ ਫਲ ਮਿਲ ਗਿਆ। ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਦਾ, ਜਦੋਂ ਸਮਾਂ ਆ ਜਾਵੇ ਉਦੋਂ ਫਲਾਂ ਵਿਖੇ ਰਸ ਆ ਜਾਂਦਾ, ਸਹਿਜ ਆ ਜਾਂਦਾ। ਇਸੇ ਤਰ੍ਹਾਂ ਗੁਰਸਿੱਖ ਦੇ ਜਦੋਂ ਕਰਮ ਜਾਗ ਪੈਣ, ਸਾਧਨਾ ਪੂਰੀ ਹੋ ਜਾਵੇ, ਗੁਰੂ ਦੀ ਕਿਰਪਾ ਸਦਕਾ ਆਪਣੇ ਆਪ ਲਈ ਜਦੋਂ ਬਖਸ਼ਿਸ਼ ਹੋ ਗਈ ਗੁਰੂ ਦੀ, ਉਦੋਂ ਆਤਮ ਰਸ ਸਹਿ ਸਮਾ ਬਿਰਤੀ ਆਪੇ ਆ ਜਾਂਦੀ ਹੈ ਕਿ ਮਹਾਰਾਜ ਬਹੁਤ ਤਪੱਸਿਆ ਕੀਤੀ, ਬਹੁਤ ਸਾਧਨਾ ਕੀਤੀ, ਅੱਜ ਉਹ ਆਨੰਦ ਮਿਲ ਗਿਆ, ਅੱਜ ਉਹ ਰਸ ਪ੍ਰਾਪਤ ਹੋ ਗਿਆ, ਅੱਜ ਹਿਰਦਾ ਬਾਗੋ ਬਾਗ ਹੋ ਗਿਆ ਹੈ।
ਅਬ ਮਮੋਏ ਗਇਓ ਕਲਿਆਣ,
ਹੁਣ ਮੇਰਾ ਕਲਿਆਣ ਹੋ ਗਿਆ, ਮੈਨੂੰ ਕੋਈ ਇੱਛਾ ਨਹੀਂ ਰਹੀ ਸਤਿਗੁਰੂ ਜੀ, ਹੁਣ ਤਾਂ ਮੈਂ ਮੁਕਤੀ ਦਾ ਸਰੂਪ ਬਣ ਗਿਆ ਹਾਂ, ਮੁਕਤੀ ਦਾ ਅਧਿਕਾਰੀ ਹਾਂ, ਮੇਰਾ ਕਲਿਆਣ ਹੋ ਗਿਆ ਹੈ।
ਦਰਸ਼ਨ ਦੀਨ ਤੇ ਦਇਆ ਨਿਦਾਨ,
ਦਇਆ ਦੇ ਖਜ਼ਾਨੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਨੇ ਦਰਸ਼ਨ ਦਿੱਤੇ ਹਨ ਤੇ ਨਿਹਾਲ ਕੀਤਾ ਹੈ, ਇਸ ਕਰਕੇ ਮੈਂ ਹੁਣ ਬਾਗੋ ਬਾਗ ਹੋ ਗਿਆ ਹਾਂ।
ਇਤਿਆਦਿਕ ਤਬ ਬਿਨੈ ਬਖਾਨੀ, ਸ੍ਰੀ ਨਾਨਕ ਬੋਲੇ ਸ਼ੁਭ ਬਾਨੀ।
ਇਤਿਆਦਿਕ ਬੇਨਤੀਆਂ ਕਰਕੇ ਬੁੱਢਨ ਸ਼ਾਹ ਜੀ ਨੇ ਜਦੋਂ ਬਾਰ ਬਾਰ ਬੇਨਤੀ ਕਰਦੇ ਰਹੇ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਉਪਦੇਸ਼ ਦੇਣ ਲੱਗੇ ਹਨ।
ਸਤਨਾਮ ਸਿਮਰੋ ਲਿਵ ਲਾਏ, ਤਨ ਹੰਤਾ ਕੋ ਦਿਓ ਉਠਾਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਭ ਲਈ ਸਾਂਝਾ ਉਪਦੇਸ਼ ਹੈ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਉਪਦੇਸ਼ ਬਾਬਾ ਬੁੱਢਣ ਸ਼ਾਹ ਲਈ ਨਹੀਂ, ਸਭ ਲਈ ਸਾਂਝਾ ਹੈ। ਤੇ ਮਹਾਰਾਜ ਨੇ ਆਖਿਆ, ਸੰਤ ਜੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ, ਮਨ ਟਿਕੇਗਾ, ਸ਼ਾਂਤ ਬਿਰਤੀ ਆਵੇਗੀ, ਸਹਿਜ ਆਵੇਗਾ, ਕਲਿਆਣ ਹੋਣਾ ਇਸ ਦੁਆਰਾ, ਹੋਰ ਕੋਈ ਕਾਰਜ ਨਹੀਂ। ਕੋਈ ਤਪੱਸਿਆ ਕਰ ਲਓ, ਜੋ ਮਰਜ਼ੀ ਕਰੀ ਜਾਓ, ਪਰ ਜਦ ਤੱਕ ਸਿਮਰਨ ਨਹੀਂ ਤੇ ਨਾਲ ਗੁਰੂ ਦੀ ਬਖਸ਼ਿਸ਼ ਨਹੀਂ, ਕੁਝ ਵੀ ਨਹੀਂ ਹੋਣਾ। ਇਸ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਓ, ਵਾਹਿਗੁਰੂ 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 ਵਾਹਿਗੁਰੂ, ਇਹੀ ਜਪੀ ਜਾਓ।
ਤਨ ਹੰਤਾ ਕੋ ਦਿਓ ਉਠਾਏ,
ਤਨ ਹੰਤਾ ਕੋ ਦਿਓ ਉਠਾਏ, ਜਿੱਥੇ ਤੂੰ ਹੈ ਵਾਹਿਗੁਰੂ ਹੈ ਉੱਥੇ ਮੈਂ ਨਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਾਂ ਤੂੰ ਤੂੰ ਹੀ ਹੈ। ਜਿੱਥੇ ਤੂੰ ਆ ਗਿਆ ਉੱਥੇ ਮੈਂ ਰਹਿੰਦੀ ਨਹੀਂ। ਤਨ ਹੰਤਾ ਸਰੀਰ ਦੀ ਹੰਤਾ, ਕਿ ਮੈਂ ਸਰੀਰ ਹਾਂ, ਇਹ ਉੱਥੇ ਰਹਿੰਦਾ ਨਹੀਂ, ਜਦੋਂ ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਜਾਪ ਨਿਰੰਤਰ ਚੱਲ ਪਵੇ, ਆਪੇ ਹੀ ਗੁਰਮੁਖਾਂ ਦੇ ਰੋਮ ਰੋਮ ਵਿਖੇ ਇਹ ਜਾਪ ਚੱਲਦਾ ਰਵੇ, ਉਦੋਂ ਇਹ ਤਨ ਹੰਤਾ ਨਹੀਂ ਰਹਿੰਦੀ।
ਮਨ ਇੰਦਰ ਹੈ ਸੰਬੰਧ ਜੇ ਹੁੰਨਾ, ਇਹ ਬੰਧਨ ਜਾਨੋ ਦੁੱਖ ਜਿਉਨਾ।
ਬੰਧਨ ਸਰੂਪ ਹੈ ਇਹ, ਦੁੱਖਾਂ ਦਾ ਇੱਕ ਗਹਿਣਾ ਵੀ ਹੈ, ਦੁੱਖਾਂ ਦਾ ਇਕੱਠ ਹੈ। ਮੁੜ ਮੁੜ ਕੇ ਜੋਨੀਆਂ ਵਿਖੇ ਆਉਣਾ, ਦੁੱਖ ਪਾਉਣਾ, ਇਹਦਾ ਕਾਰਨ ਕੀ ਹੈ ਕਿ ਜਿੱਥੇ ਇੰਦਰੀਆਂ ਦਾ ਅਤੇ ਮਨ ਦਾ ਸੰਬੰਧ ਰਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ, ਦਸ ਤੇ ਇੱਕ ਮਨ। ਇਕੱਲਾ ਮਨ ਜਦ ਦਸਾਂ ਦੇ ਆਲੇ ਦੁਆਲੇ ਘੁੰਮਦਾ ਤੇ ਹਰ ਵੇਲੇ ਬਾਹਰ ਦੌੜਦਾ ਰਹਿੰਦਾ, ਅੱਖਾਂ ਬਾਹਰ ਵੇਖਦੀਆਂ, ਉਦੋਂ ਮਨ ਦੀ ਬਿਰਤੀ ਬਾਹਰ ਚਲੀ ਗਈ। ਅੱਖਾਂ ਬੰਦ ਹੈ, ਕੰਨਾਂ ਦੁਆਰਾ ਸੁਣ ਰਿਹਾ ਕੋਈ ਸ਼ਬਦ ਨੂੰ, ਨਿੰਦਾ ਨੂੰ ਜਾਂ ਉਸਤਤ ਨੂੰ, ਉਦੋਂ ਮਨ ਦੀ ਬਿਰਤੀ ਬਾਹਰ ਚਲੀ ਗਈ। ਇਹਨਾਂ ਇੰਦਰੀਆਂ ਕਰਕੇ ਇਹ ਮਨ ਦੌੜਦਾ ਹੈ, ਸੰਬੰਧ ਹੋ ਗਿਆ ਇਹਨਾਂ ਇੰਦਰੀਆਂ ਦਾ ਅਤੇ ਮਨ ਦਾ। ਇਸ ਕਰਕੇ ਇਹ ਸੰਬੰਧ ਕਰਕੇ ਇਹ ਮਨ ਦੁੱਖ ਪਾਉਂਦਾ ਹੈ। ਸੰਤ ਜੀ, ਧਿਆਨ ਰੱਖਣਾ ਕਦੀ ਵੀ ਆਪਣੀ ਇੰਦਰੀਆਂ ਨੂੰ, ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਨੂੰ ਮਨ ਨਾਲ ਜੋੜਨ ਨਾ ਦੇਣਾ। ਆਪਣੇ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ, ਵੀ ਹਰ ਵੇਲੇ ਨੀਵਾਂ ਹੀ ਰਵੇ।
ਮਨ ਠਹਿਰਾਓ ਹਿਰਦੇ ਮਜਾਰ,
ਆਪਣੇ ਹਿਰਦੇ ਵਿਖੇ ਮਨ ਨੂੰ ਠਹਿਰਾਓ, ਟਿਕਿਆ ਰਵੇ, ਦੌੜੇ ਨਾ। ਕਈ ਵਾਰੀ ਅੱਖਾਂ ਵੀ ਬੰਦ ਤਾਂ ਵੀ ਮਨ ਦੌੜਦਾ ਰਹਿੰਦਾ, ਕੋਈ ਵੇਖਤਾ ਨਹੀਂ ਰਿਹਾ, ਸੰਕਲਪ ਵਿਕਲਪ ਫੁਰਨੇ ਕੁ ਫੁਰਨੇ ਉੱਠਦੇ ਰਹਿੰਦੇ, ਮਨ ਫਿਰ ਵੀ ਟਿਕਿਆ ਨਹੀਂ। ਉਦੋਂ ਭਾਵੇਂ ਅੱਖਾਂ ਬੰਦ ਪਰ ਫਿਰ ਵੀ ਇੱਕ ਵਾਸ਼ਨਾ ਰੂਪ, ਉਹ ਐਸੀ ਵਾਸ਼ਨਾ ਕਿ ਮਨ ਦੀ ਵਸਾਂ ਨੂੰ ਬਾਹਰ ਲੈ ਜਾਂਦੀ ਹੈ, ਦੌੜਾਉਂਦੀ ਹੈ, ਉੱਥੇ ਮਨ ਟਿਕਦਾ ਨਹੀਂ। ਇਸ ਕਰਕੇ ਮਨ ਨੂੰ ਨੀਵਾਂ ਹੀ ਰੱਖੋ, ਆਪਣੇ ਹਿਰਦੇ ਵਿਖੇ ਟਿਕਾ ਕੇ ਰੱਖੋ, ਇਸ ਹਿਰਦੇ ਨੂੰ, ਇਸ ਮਨ ਨੂੰ ਟਿਕਾ ਕੇ ਰੱਖੋ, ਇਹ ਦੌੜੇ ਨਾ, ਸ਼ਬਦ ਨਾਲ ਜੁੜਿਆ ਰਵੇ।
ਮੈਂ ਸੰਬੰਧ ਇੰਦਰਿਆ ਸੰਗ ਧਾਰ,
ਇੰਦਰੀਆਂ ਨਾਲ ਸੰਬੰਧ ਨਹੀਂ ਕਰਨਾ ਇਸ ਮਨ ਦਾ। ਇਸ ਮਨ ਦੀ ਬਿਰਤੀ ਕਿਸ ਤਰ੍ਹਾਂ ਰੱਖਣੀ ਹੈ ਇਹ ਵੀ ਬਿਆਨ ਕਰਦੇ ਹਨ।
ਪੂਰਮ ਸੰਗ ਇਕੱਠੋ ਹੋਏ ਰਹਿ,
ਪੂਰਮ ਸੰਗ ਇਕੱਠੋ ਹੋਏ ਰਹਿ। ਜਿਵੇਂ ਕਛੂ, ਤੁਸਾਂ ਨੇ ਵੇਖਿਆ ਹੋਣਾ ਉਹਦੀ ਪਿੱਠ ਬੜੀ ਭਾਰੀ ਹੁੰਦੀ ਹੈ, ਜੋ ਮਰਜ਼ੀ ਮਾਰੀ ਜਾਓ ਕੋਈ ਅਸਰ ਨਹੀਂ। ਜਦੋਂ ਉਹਦੀ ਪਿੱਠ ਤੇ ਕੋਈ ਮਾਰਦਾ ਹੈ, ਕੋਈ ਭਾਰ ਪੈਂਦਾ, ਉਹ ਬਿਲਕੁਲ ਸੁਕੜ ਜਾਂਦਾ, ਸੰਕੋਚ ਵਿਖੇ ਆ ਜਾਂਦਾ। ਇਸੇ ਤਰ੍ਹਾਂ ਜਦੋਂ ਮਨ ਤੇ ਕੋਈ ਵਿਕਾਰ ਪੈ ਰਿਹਾ ਹੈ ਕਿਸੇ ਇੰਦਰੀ ਦੁਆਰਾ, ਤੇ ਗੁਰਸਿੱਖ ਦਾ ਮਨ ਸੰਕੋਚ ਵਿਖੇ ਰਵੇ, ਟਿਕਿਆ ਰਵੇ ਅੰਦਰ, ਉਦੋਂ ਮਨ ਤੇ ਇਹ ਵਿਕਾਰ ਭਾਰੋ ਨਹੀਂ ਪੈਂਦੇ। ਜਿਵੇਂ ਕੱਛੂ, ਭਾਵੇਂ ਕੋਈ ਉਹਦੇ ਸਰੀਰ ਤੇ ਕਿਤਨਾ ਮਰਜ਼ੀ ਭਾਰ ਪਾਈ ਜਾਵੇ, ਮਾਰੀ ਜਾਵੇ, ਪਰ ਉਹ ਸੰਕੋਚ ਵਿਖੇ ਰਹਿੰਦਾ, ਉਹਨੂੰ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਸ ਗੁਰਸਿੱਖ ਦਾ ਮਨ ਸ਼ਬਦ ਦਾ ਸਦਕਾ ਨਿਮਰਤਾ ਵਿਖੇ ਰਹਿੰਦਾ ਹੈ, ਨੀਵਾਂ ਹੋ ਕੇ ਰਹਿੰਦਾ ਹੈ, ਤੇ ਹਰ ਵੇਲੇ ਵਾਹਿਗੁਰੂ 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 ਕਰੀ ਜਾਂਦਾ ਜਿਹੜਾ ਗੁਰਸਿੱਖ, ਤੇ ਉਹਨੂੰ ਕੋਈ ਵਿਕਾਰ ਤੰਗ ਨਹੀਂ ਕਰਦਾ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ, ਈਰਖਾ, ਬਖੀਲੀ, ਦਵੈਸ਼ ਆਦਿਕ ਇਹ ਵਿਕਾਰ ਉਹਨੂੰ ਤੰਗ ਨਹੀਂ ਕਰਦੇ। ਐਸੇ ਗੁਰਸਿੱਖ ਦੀ ਬਿਰਤੀ ਹੈ।
ਜਿਸ ਕੋ ਮੁਕਤ ਰੂਪ ਪਹਿਚਾਨ, ਇਤੋ ਭੇਦ ਲਖ ਸਾਧੋ ਧਿਆਨ।
ਇਹ ਭੇਦ ਹੈ, ਇਹ ਰਹੱਸ ਹੈ, ਇਹਨੂੰ ਧਿਆਨ ਵਿਖੇ ਰੱਖਣਾ, ਐਸਾ ਧਿਆਨ ਸਾਧਨਾ ਕਰਨਾ, ਇਹੀ ਮੁਕਤੀ ਦਾ ਸਰੂਪ ਹੈ। ਕਿਵੇਂ ਮਨ ਨੂੰ ਟਿਕਾ ਕੇ ਰੱਖਣਾ, ਜਦੋਂ ਮਨ ਟਿਕ ਗਿਆ ਉਦੋਂ ਬੰਦਾ ਜਿੰਦੇ ਜੀ ਮੁਕਤ ਹੈ। ਮਰਨ ਤੋਂ ਬਾਅਦ ਤਾਂ ਮੁਕਤੀ ਕਿਸਨੇ ਵੇਖੀ, ਬੇਣੀ ਕਹਿ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਕਿ ਮਰਨ ਤੋਂ ਬਾਅਦ ਮੁਕਤੀ ਕਿਸਨੇ ਵੇਖੀ, ਗੁਰਮੁਖ ਪਿਆਰੇ ਜਿੰਦੇ ਜੀ, ਹਰ ਸਵਾਸ ਸਵਾਸ ਸ਼ਬਦ ਨਾਲ ਜੁੜੇ ਰਹਿੰਦੇ, ਮਨ ਨੂੰ ਟਿਕਾ ਕੇ ਰੱਖਦੇ, ਉਹ ਜਿੰਦੇ ਜੀ ਵਿਦੇਹ ਮੁਕਤ ਹਨ। ਇਹ ਮੁਕਤੀ ਹੈ, ਇਹ ਤਰੀਕਾ ਹੈ ਸਾਧਨਾ ਦਾ, ਜਿਸ ਕਰਕੇ ਮਨ ਟਿਕਿਆ ਰਵੇਗਾ, ਮਨ ਦੌੜੇਗਾ ਨਹੀਂ।
ਸਤਿਗੁਰ ਤੇ ਬ੍ਰਿਤੀ ਟਿਕਾਈ ਬੁੱਢਣ ਸ਼ਾਤਮਾ ਦਿਲ ਲਗਾਏ।
ਆਖੋ ਸਤਨਾਮ, ਇਹ ਹਨ ਕਿਸੇ ਮਹਾਂਪੁਰਸ਼ ਦੇ ਬਚਨ। ਜਿਹੜਾ ਤੀਰ ਕਮਾਨ ਤੋਂ ਛੁੱਟ ਗਿਆ ਤੇ ਉਹਨੇ ਅਸਰ ਕਰਨਾ ਹੈ। ਕਿਸੇ ਮਹਾਂਪੁਰਸ਼ ਆਪ ਪੈਗੰਬਰ ਸਰੂਪ ਪਾਰਬ੍ਰਹਮ ਪਰਮੇਸ਼ਰ ਦੇ ਮੁਖਾਰਬਿੰਦ ਤੋਂ ਜਿਹੜਾ ਬਚਨ ਹੋ ਗਿਆ ਉਹ ਸਿੱਧਾ ਅਸਰ ਕਰਦਾ ਹੈ। ਇਕਦਮ ਅਸਰ ਕੀਤਾ, ਜਦੋਂ ਬਚਨ ਸੁਣੇ ਸਮਾਧੀ ਲੱਗ ਗਈ। ਐਸੀ ਸਮਾਧੀ ਲੱਗੀ ਬਾਬਾ ਬੁੱਢਣ ਸ਼ਾਹ ਜੀ ਦੀ, ਕਈ ਤਕਰੀਬਨ 2-2.5 ਘੰਟੇ ਸਮਾਧੀ ਵਿਖੇ ਲੀਨ ਹੀ ਰਹੇ ਹਨ।
ਬੈਠੇ ਜੁਗ ਜਾਮ ਬਿਤਾਏ, ਬਾਲੇ ਤੈ ਕਰ ਲੀਨ ਜਗਾਏ।
2 ਜਾਮ ਬੀਤ ਗਏ, ਪਤਾ ਲੱਗਿਆ ਹੀ ਨਹੀਂ। ਸਤਿਗੁਰੂ ਜੀ ਤਾਂ ਸਮਾਧੀ ਵਿਖੇ ਰਹਿੰਦੇ, ਅੱਖਾਂ ਖੁੱਲੀਆਂ ਤਾਂ ਵੀ ਸਮਾਧੀ, ਬੰਦ ਤਾਂ ਵੀ ਸਮਾਧੀ। ਤੇ ਬਖਸ਼ਿਸ਼ ਕੀਤੀ ਬਾਬਾ ਬੁੱਢਣ ਸ਼ਾਹ ਜੀ ਤੇ 2 ਜਾਮ 2 ਪਹਿਰ ਸਮਾਧੀ ਲੱਗੀ ਰਹੀ ਹੈ ਬਾਬਾ ਬੁੱਢਣ ਸ਼ਾਹ ਜੀ ਦੀ। ਤੇ ਮਹਾਰਾਜ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆ ਇਸ ਤਰ੍ਹਾਂ ਕਰ, ਇਹਨੂੰ ਹਿਲਾ, ਮਹਾਂਪੁਰਸ਼ਾਂ ਨੂੰ ਹਿਲਾਓ, ਸਮਾਧੀ ਤੋਂ ਨੀਵੇ ਲੈ ਕੇ ਆਓ, ਜਾਗਰਤ ਅਵਸਥਾ ਵਿਖੇ ਲੈ ਕੇ ਆਓ ਇਹਨਾਂ ਨੂੰ।
ਬਾਲੇ ਕਹਿ ਕਰ ਲੀਨ ਜਗਾਏ,
ਬਾਲੇ ਨੂੰ ਕਹਿ ਕੇ ਜਗਾਇਆ ਹੈ ਬਾਬਾ ਬੁੱਢਣ ਸ਼ਾਹ ਜੀ ਨੂੰ।
ਜਬ ਸੁਧ ਪਈ ਚਰਨ ਗੁਰ ਗਏ,
ਜਦੋਂ ਫਿਰ ਸੁਧ ਆਈ ਤੇ ਫਿਰ ਚਰਨ ਫੜ ਲਏ, ਸਮਾਧੀ ਤੋਂ ਫਿਰ ਨੀਵੇ ਹੋਏ। ਕਿਉਂਕਿ ਸਮਾਧੀ ਵਿਖੇ ਜਾ ਕੇ ਕਈ ਵਾਰੀ ਹੰਕਾਰ ਵੀ ਆਉਂਦਾ ਕਿ ਸਮਾਧੀ ਵਾਲਾ ਬਣ ਗਿਆ, ਪਰ ਉੱਥੇ ਸ਼ਬਦ ਨਾਲ ਜੁੜਿਆ ਹੋਇਆ ਸੀ ਤਾਂ ਹੰਕਾਰ ਨਹੀਂ ਆਇਆ। ਸ਼ਬਦ ਨਿਮਰਤਾ ਨਾਲ ਜਦੋਂ ਨਿਮਰਤਾ ਆਈ ਤੇ ਫਿਰ ਚਰਨਾਂ ਵਿਖੇ ਢਹਿ ਗਏ ਹਨ ਬੁੱਢਣ ਸ਼ਾਹ ਜੀ।
ਰਾਖੋ ਸੰਗ ਜੋਰ ਕਰਕੇ,
ਬਚਨ ਕੀਤਾ ਹੱਥ ਜੋੜੇ ਮਹਾਰਾਜ, ਬਖਸ਼ਿਸ਼ ਕਰਨਾ, ਇਹ ਮਨ ਜੁੜਿਆ ਰਵੇ ਆਪ ਜੀ ਦੇ ਚਰਨਾਂ ਨਾਲ, ਆਪ ਜੀ ਦੇ ਸ਼ਬਦ ਨਾਲ, ਤੇ ਬਖਸ਼ਿਸ਼ ਕਰੋ ਸਤਿਗੁਰੂ ਜੀ, ਆਪ ਜੀ ਨਾਲ ਹਰ ਵੇਲੇ ਜੁੜੇ ਰਹੀਏ, ਇਹ ਮਨ ਨਿਮਰਤਾ ਵਿਖੇ ਰਵੇ।
ਪ੍ਰਤਾਪ ਤੇ ਮਨ ਟਿਕ ਗਏ,
ਤੁਹਾਡੀ ਕਿਰਪਾ ਸਦਕਾ, ਤੁਹਾਡੇ ਪ੍ਰਤਵਾਦ ਦੁਆਰਾ, ਤੁਹਾਡੀ ਰਹਿਮਤ ਦੁਆਰਾ ਸਤਿਗੁਰ ਜੀ ਇਹ ਮਨ ਟਿਕ ਗਿਆ ਹੈ।
ਤਨਕ ਭੇਦ ਸੁਣ ਸਭ ਕਿਛੁ ਤਹਿ
ਪਇਓ, ਤਨਕ ਭੇਦ, ਥੋੜਾ ਜਿਹਾ ਭੇਦ ਸੁਣ ਕੇ, ਰਹੱਸ ਸੁਣ ਕੇ ਵੀ ਇਹ ਰਹੱਸ ਹੈ, ਇਸ ਤਰ੍ਹਾਂ ਮਨ ਟਿਕਾਣਾ ਸਤਿਗੁਰ ਜੀ ਆਪ ਜੀ ਦਾ, ਇਹ ਭੇਦ ਸੁਣ ਕੇ ਥੋੜਾ ਜਿਹਾ ਹੀ ਸਾਡਾ ਮਨ ਟਿਕ ਗਿਆ ਹੈ, ਸਮਾਧੀ ਵਿਖੇ ਲੀਨ ਹੋ ਗਿਆ ਹੈ।
ਅੰਮ੍ਰਿਤ ਬਚਨ ਸੁਣੇ ਬਿਖ ਦ੍ਵੈਤ,
ਬਿਖ ਦ੍ਵੈਤ, ਅੰਦਰ ਬਿਖ ਸੀ, ਜ਼ਹਿਰ ਸੀ, ਤੁਹਾਡੇ ਬਚਨ ਸੁਣੇ ਦ੍ਵੈਤ ਭਾਵਨਾ ਖਤਮ ਹੋ ਗਈ, ਅੰਦਰ ਸ਼ਾਂਤ ਬਿਰਤੀ ਆ ਗਈ, ਤੁਹਾਡੇ ਬਚਨ ਸ਼ਾਂਤ ਸਰੂਪ ਸਨ, ਇਸ ਕਰਕੇ ਮਨ ਵਿਖੇ ਸਹਿਜ ਸੁਭਾ ਬਿਰਤੀ ਆ ਗਈ ਹੈ।
ਜਾਏ ਨਾ ਸੰਗ ਤੁਮਾਰਾ,
ਸਤਿਗੁਰੂ ਜੀ ਤੁਹਾਡਾ ਸੰਗ ਨੀ ਸਾਡੇ ਤੋਂ ਤਿਆਗਿਆ ਜਾਂਦਾ, ਸਾਡਾ ਮਨ ਕਰਦਾ ਵੀ ਤੁਹਾਡੇ ਨਾਲ ਜੁੜੇ ਰਹੀਏ, ਇੱਥੇ ਵੀ ਤੇ ਅਗਾਂਹ ਵੀ ਹਰ ਵੇਲੇ ਤੁਹਾਡੇ ਅੰਗ ਸੰਗ ਰਹੀਏ ਮਹਾਰਾਜ, ਸਾਡੇ ਤੇ ਇਹ ਬਖਸ਼ਿਸ਼ ਕਰੀ
ਜਾਓ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ,
ਅਬ ਤੁਮ ਕਾਜ ਗਏ ਸਭ ਹੋਏ, ਬੈਠੋ ਮਨ ਸਤਨਾਮ ਪਰੋਏ।
ਸੰਤ ਜੀ ਹੁਣ ਤੁਹਾਡਾ ਕੰਮ ਪੂਰਾ ਹੋ ਗਿਆ, ਆਪ ਜੀ ਇੱਥੇ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਓ, ਕਰੀ ਜਾਓ, ਜਦ ਤੱਕ ਸਮਾਂ ਕਰੀ ਜਾਓ। ਜਿਹੜਾ ਸਵਾਸ ਆ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਕਰੀ ਜਾਓ, ਤੁਹਾਡਾ ਇਹੀ ਕਾਰਜ ਹੈ।
ਅਦਕਾਰ ਬਲ ਤੇਰੀ ਹੈ, ਚਿਰੰਕਾਲ ਹਮ ਪਾਛੇ ਰਹਿ।
ਆਪ ਜੀ ਦੀ ਬਹੁਤੀ ਉਮਰ ਹੋਵੇਗੀ, ਸਾਡੇ ਤੋਂ ਬਾਅਦ ਵੀ ਆਪ ਜੀ ਬਹੁਤਾ ਸਮਾਂ ਰਵੋਗੇ, ਇਹ ਸਾਡਾ ਬਚਨ ਹੈ, ਸਾਡੇ ਬਚਨ ਨੂੰ ਸੁਣ ਲਵੋ।
ਤਬ ਲੋ ਛਟਮ ਸਰੋਪਿਆ ਮਾਰੋ, ਪ੍ਰਾਨ ਅੰਤ ਤਨ ਹੋਏ ਤਿਆਰੋ।
ਜਦੋਂ ਸਾਡਾ 6ਵਾਂ ਸਰੂਪ ਆਵੇਗਾ, 6ਵਾਂ ਜਾਮਾ ਆਵੇਗਾ, ਉਦੋਂ ਆਪ ਜੀ ਦੇ ਪ੍ਰਾਣਾਂ ਦਾ ਅੰਤ ਹੋਵੇਗਾ, ਆਪ ਜੀ ਸਰੀਰ ਤਿਆਗੋਗੇ, ਸ਼ਾਂਤ ਹੋਵੋਗੇ।
ਇਮ ਸੁਨ ਬਿਸਮੀ ਬੂਜਨ ਲਾਗਾ, ਮੈਂ ਕਿਮ ਲਖੋ ਧਰੇ ਅਨਰਾਗਾ।
ਇਸ ਤਰ੍ਹਾਂ ਮਹਾਂਪੁਰਸ਼ ਪੁੱਛਣ ਲੱਗੇ, ਮਹਾਰਾਜ ਮੈਂ ਤੁਹਾਨੂੰ ਕਿਵੇਂ ਜਾਣਾਂਗਾ, ਆਪ ਜੀ ਦੇ ਸਰੂਪ ਆਏ ਹਨ, ਮੈਨੂੰ ਕਿਵੇਂ ਪਤਾ ਲੱਗੇਗਾ ਮਹਾਰਾਜ ਇਹ ਵੀ ਬਖਸ਼ਿਸ਼ ਕਰੋ।
ਤਬ ਸਤਿਗੁਰ ਨੇ ਪਤੇ ਬਤਾਏ ਰਹੋ ਪ੍ਰਤੀਕਤ ਦਿਉ ਸੁਣਾਏ।
ਤਾਂ ਫਿਰ ਮਹਾਰਾਜ ਨੇ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਭਾਣਾ ਵਰਤੇਗਾ, ਇਸ ਤਰ੍ਹਾਂ ਸਾਡੇ ਸਰੂਪ ਆਣਗੇ, ਆਪ ਜੀ ਇੱਥੇ ਉਡੀਕ ਕਰਦੇ ਰਹੋ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੋ।
ਸ੍ਰੀ ਗੁਰ ਦਿੱਤਾ ਗੁਰ ਸੁਤੇ ਹੋਏ ਤੋ ਕੋ ਆਨ ਮਿਲੇ ਜਬ ਸੋਏ।
ਸ੍ਰੀ ਗੁਰ ਦਿੱਤਾ ਗੁਰ ਸੁਤ ਹੋਏ, ਇਹ ਗੁਰੂ ਦੇ ਸਾਹਿਬਜ਼ਾਦੇ ਗੁਰੂ ਸਰੂਪ ਹੀ ਹਨ। ਤੇ ਦੂਜੇ ਪਾਸੇ ਬਾਬਾ ਗੁਰੂ ਨਾਨਕ ਸਾਹਿਬ ਪਰਮ ਪਰਮੇਸ਼ਰ ਆਪ ਨਿਰੰਕਾਰ ਸਰੂਪ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਉਹਨਾਂ ਦੇ ਸਰੂਪ ਹਨ ਬਾਬਾ ਗੁਰਦਿੱਤਾ ਜੀ, ਇੱਕੋ ਹੀ ਬਿਰਤੀ ਹੈ, ਅਵਸਥਾ ਇੱਕੋ ਹੀ ਹੈ। ਤੇ ਸਤਿਗੁਰ ਨੇ ਆਪ ਭੇਜਿਆ ਹੈ ਤੇ ਇਹ ਵੀ ਦੱਸਦੇ ਹਨ ਮਹਾਂਪੁਰਸ਼ ਵਿਦਵਾਨ ਸੱਜਣ, ਗੁਰੂ ਨਾਨਕ ਪਾਤਸ਼ਾਹ ਦਾ ਚਿਹਰਾ ਮਿਲਦਾ ਸੀ ਬਾਬਾ ਗੁਰਦਿੱਤਾ ਜੀ ਨਾਲ, ਤੇ ਦੋਵਾਂ ਦਾ ਇੱਕੋ ਹੀ ਸਰੂਪ ਸੀ, ਇੱਕੋ ਹੀ ਬਿਰਤੀ ਸੀ, ਤੇ ਆਪ ਜੀ ਨੂੰ ਉਹ ਦਰਸ਼ਨ ਦੇਣਗੇ, ਆਪ ਜੀ ਨੂੰ ਫਿਰ ਨਿਹਾਲ ਕਰਨਗੇ।
ਨਗਰ ਵਸਾਵੇ ਸੋ ਤਬ ਜਾਣੋ,
ਜਦੋਂ ਇੱਥੇ ਆ ਕੇ ਨਗਰ ਵਸਾਉਣਗੇ ਫਿਰ ਆਪ ਜੀ ਜਾਣਨਾ।
ਤਬ ਲੋ ਸਿਮਰੋ ਧਿਆਨ ਕੁਟਾਨੋ,
ਉਦੋਂ ਤੱਕ ਆਪ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਓ, ਆਪ ਜੀ ਇਹੀ ਧਿਆਨ ਧਾਰਨ ਕਰੀ ਜਾਓ।
ਨਿਤ ਮਨ ਥਿਰਤਾ ਕੋ ਸਿੱਧ ਕਰੀਐ,
ਹਰ ਵੇਲੇ ਆਪਣੇ ਮਨ ਨੂੰ ਟਿਕਾ ਕੇ ਰੱਖਣਾ, ਮਨ ਨੂੰ ਦੁੜਾਣਾ ਨਾ ਕਿ ਮਨ ਟਿਕਿਆ ਰਵੇ।
ਪਰੈ ਦ੍ਵੈਤ ਕੋ ਬੰਧਨ ਧਰੀਐ,
ਤੇ ਜਦੋਂ ਦ੍ਵੈਤ ਆ ਜਾਏ ਉਦੋਂ ਬੰਧਨਾ ਕਰਨੀ, ਨਿਮਰਤਾ ਕਰਨੀ, ਨਿਵੇ ਹੋ ਕੇ ਰਹਿਣਾ, ਦ੍ਵੈਤ ਨਹੀਂ ਰੱਖਣੀ, ਇੱਕ ਵਿਖੇ ਰਹਿਣਾ, ਇਹ ਵਿਵੇਕ ਦੀ ਬਿਰਤੀ ਹੈ। ਬਿਬ ਏਕ, ਜਿੱਥੇ ਦ੍ਵੈਤ ਨਾ ਰਵੇ, ਵਿਵੇਕੀ ਗਿਆਨਵਾਨ ਭਗਤੀ ਸਰੂਪ ਇਹ ਬਿਰਤੀ ਆ ਜਾਵੇ।
ਇਨਕੈ ਸ਼੍ਰੀ ਨਾਨਕ ਪ੍ਰਸਥਾਨੇ,
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਕੇ ਮਹਾਰਾਜ ਜੀ ਨੇ ਅਗਾਂਹ ਪ੍ਰਸਥਾਨ ਕੀਤਾ ਹੈ।
ਤਬ ਕੋ ਤਹਾਂ ਧਿਆਨ ਸੋ ਠਾਨੇ,
ਪੁੱਤਰ ਜੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬੁੱਢਨ ਸ਼ਾਹ ਜੀ ਉੱਥੇ ਬਹਿ ਕੇ ਧਿਆਨ ਧਾਰਨ ਕਰ ਰਹੇ ਹਨ, ਸਮਾਧੀ ਵਿਖੇ ਲੀਨ ਹਨ।
ਗੁਰ ਗੁਰ ਸਿਮਰਤ ਕਰਤੀ ਉਡੀਕਾ,
ਗੁਰੂ ਗੁਰੂ ਸਿਮਰਦੇ ਹੋਏ ਆਪ ਜੀ ਦੀ ਉਡੀਕ ਕਰ ਰਹੇ ਹਨ।
ਭਇਓ ਮਹਾ ਸੁਧ ਜਿਸ ਉਰਤ ਨੀਕਾ,
ਹਿਰਦਾ ਸ਼ੁੱਧ ਹੋ ਗਿਆ, ਹਿਰਦਾ ਬਿਲਕੁਲ ਬਾਗੋ ਬਾਗ ਸਾਫ ਸੁਥਰਾ ਹੋ ਗਿਆ ਹੈ।
ਜਿਸ ਕੋ ਮਿਲੋ ਕਰੋ ਪੁਨ ਡੇਰਾ, ਨਗਰ ਵਸਾਓ ਆਪਨ ਕੇਰਾ।
ਜਾ ਕੇ ਮਿਲੋ ਉਹਨਾਂ ਨੂੰ ਤੇ ਨਗਰ ਵਸਾਓ ਆਪਣਾ। ਉਹ ਨਗਰ ਕਿਹੜਾ ਹੈ? ਕੀਰਤਪੁਰ ਸਾਹਿਬ ਆਪ ਜੀ, ਇਹ ਜਾ ਕੇ ਵਸਾਓ ਤੇ ਦਰਸ਼ਨ ਕਰੋ ਮਹਾਂਪੁਰਸ਼ਾਂ ਦੇ।
ਜਥਾ ਰਚੇ ਪੁਰ ਵੱਡੇ ਹਮਾਰੇ, ਤਿਮ ਤੁਮ ਰਚੋ ਆਪਣ ਪੁਰ ਭਾਰੇ।
ਵੱਡੇ ਸਾਹਿਬ ਗੁਰੂ ਸਾਹਿਬਜ਼ਾਦ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਖਡੂਰ ਸਾਹਿਬ ਵਸਾਇਆ, ਗੁਰੂ ਅਮਰਦਾਸ ਪਾਤਸ਼ਾਹ ਨੇ ਗੋਬਿੰਦਵਾਲ ਸਾਹਿਬ ਸਾਇਆ। ਇਸ ਤਰ੍ਹਾਂ ਆਪ ਜੀ ਇਹ ਨਗਰ ਵਸਾਓ, ਆਪ ਜੀ ਸੰਗਤਾਂ ਤੇ ਇਸ ਸਮਾਜ ਤੇ ਪਰਉਪਕਾਰ ਕਰੋ।
ਅਮਰੋ ਹੋਵਤ ਹੀ ਰਚ ਲੀਜੈ,
ਸਾਡੇ ਜਿੰਦੇ ਜੀ ਆਪ ਜੀ ਇਹ ਨਗਰ ਰਚ ਲਵੋ, ਨਗਰ ਨੂੰ ਵਸਾ ਦਵੋ।
ਕੀਤਕ ਬਾਸ ਆਪਨ ਤੈ ਕੀਜੈ,
ਆਪਣਾ ਕੁਛ ਸਮਾਂ ਉੱਥੇ ਵਾਸ ਕਰਕੇ।
ਪੁਨ ਤੋ ਸੰਤਤ ਗਾਦੀ ਲੈ,
ਤੇ ਫਿਰ ਆਪ ਜੀ ਨੇ ਸੰਤਾਂ ਦੀ ਗੱਦੀ ਤਾਂ ਲੈ ਲੈਣੀ ਹੈ, ਭਾਵ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਆਪ ਜੀ ਕੋਲ ਆ ਹੀ ਗਈ ਹੈ।
ਬਸੈ ਕਾਲ ਚਿਰ ਸਾਬਤ ਸਨੇ,
ਬਸੈ ਕਾਲ ਚਿਰ, ਆਪ ਜੀ ਬਹੁਤਾ ਸਮਾਂ ਉੱਥੇ ਰਹੋਗੇ।
ਇਸ ਕਾਰਜੀ ਤੋਂ ਗਮਨ ਕਰੀ ਜਾ,
ਇਸ ਕਰਕੇ ਆਪ ਜੀ ਇੱਥੋਂ ਗਮਨ ਕਰੋ ਅਤੇ ਉੱਥੇ ਜਾਓ।
ਅਬ ਸ਼ੁਭ ਸਮੇਂ ਨਗਰ ਰਚ ਲੀਜੈ,
ਚੰਗਾ ਸਮਾਂ ਆ ਗਿਆ ਹੈ, ਆਪ ਜੀ ਨਗਰ ਵਸਾ ਲਵੋ।
ਸ਼੍ਰੀ ਗੁਰੂ ਦਿੱਤਾ ਸੁਣ ਬਿਦ ਸਾਰੀ,
ਤੇ ਮਹਾਂਪੁਰਸ਼ ਬਾਬਾ ਗੁਰਦਿੱਤਾ ਜੀ ਵੀ ਪਾਰਬ੍ਰਹਮ ਪਰਮੇਸ਼ਰ ਸਰੂਪ ਹਨ, ਇੱਕੋ ਹੀ ਬਿਰਤੀ ਹੈ। ਜਦੋਂ ਇਹ ਬਚਨ ਸੁਣੇ ਬਾਬਾ ਗੁਰਦਿੱਤਾ ਜੀ ਨੇ,
ਹਰਕ ਤੁਰਤ ਕਰੀ ਤਬ ਤਿਆਰੀ,
ਉਸੇ ਵੇਲੇ ਤੁਰਤ ਤਿਆਰੀ ਕੀਤੀ ਹੈ, ਬਿਲਮ ਨਹੀਂ ਕੀਤਾ, ਛੇਤੀ ਤਿਆਰੀ ਕੀਤੀ ਹੈ।
ਧਨ ਗਨ ਸ਼੍ਰੀ ਸਤਿਗੁਰ ਤੇ ਲੀਨ,
ਸਤਿਗੁਰ ਤੋਂ ਧਨ ਗਨ ਬਹੁਤਾ ਪੈਸਾ ਲੈ ਕੇ, ਸਭ ਕੁਛ ਲੈ ਕੇ, ਸਾਜੋ ਸਮਾਨ ਲੈ ਕੇ, ਬਾਬਾ ਜੀ ਨੇ ਇਹ ਤਿਆਰੀ ਕੀਤੀ ਹੈ।
ਤਿੰਨ ਮਾਤ ਕੋ ਬੰਧਨ ਕੀਨ,
ਤਿੰਨ ਮਾਤਾ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ
ਪੰਦਰ ਬਾਰ ਪਰਿਕਰਮਾ ਫਿਰ ਕੈ,
ਫਿਰ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਹੈ।
ਹੱਥ ਜੋੜ ਬੰਧਨ ਕਰਕੇ,
ਹੱਥ ਜੋੜ ਕੇ ਬੰਦਨਾ ਕੀਤੀ ਹੈ, ਅਰਦਾਸ ਬੇਨਤੀ ਕੀਤੀ ਹੈ।
ਜੜ ਗਮਨਿਓ ਸਭ ਅਸਰ ਲਗਾਏ,
ਫਿਰ ਤਿਆਰ ਪਰ ਤਿਆਰ ਹੋ ਕੇ ਬਾਬਾ ਜੀ ਉਥੋਂ ਚਾਲੇ ਪਾਏ ਹਨ, ਉਥੋਂ ਚਲੇ ਹਨ।
ਨਤੀ ਸਿਅੰਦਨ ਚੜੀ ਚਲਾਏ,
ਮਾਤਾ ਅਨੰਤੀ ਜੀ ਵੀ ਨਾਲ ਹਨ, ਨਤੀ ਜੀ ਵੀ ਨਾਲ ਹਨ, ਜਿਹੜੇ ਡੋਲਿਆਂ ਤੇ ਰੱਥਾਂ ਤੇ ਸਵਾਰ ਹੋ ਕੇ ਨਾਲ ਨਾਲ ਜਾ ਰਹੇ ਹਨ।
ਧੀਰਮਲ ਕੋ ਲੀਨੋ ਗੋਦ,
ਤੇ ਨਾਲ ਧੀਰਮਲ ਸਾਹਿਬਜ਼ਾਦਾ ਵੀ ਮਾਤਾ ਜੀ ਨੇ ਗੋਦ ਲਿਆ ਹੈ।
ਦੁਲਾਰਤ ਕਰੇ ਪ੍ਰਮੋਦ,
ਬੜਾ ਦੁਲਾਰ ਕਰਦੇ ਖੁਸ਼ੀ ਨਾਲ ਸਾਰਾ ਪਰਿਵਾਰ ਜਾ ਰਿਹਾ ਹੈ।
ਤੀਨ ਨਿਸ਼ਾ ਬਸ ਪਹੁੰਚੇ ਜਾਏ,
ਤਿੰਨ ਰਾਤ ਵਿਖੇ ਰਸਤੇ ਵਿਖੇ ਬਤੀਤ ਕਰਕੇ ਕਿੱਥੇ ਅੰਮ੍ਰਿਤਸਰ ਸਾਹਿਬ ਤੇ ਕਿੱਥੇ ਕੀਰਤਪੁਰ ਸਾਹਿਬ ਪੈਂਡਾ ਤੈਅ ਕਰਦੇ ਤਿੰਨ ਰਾਤ ਰਸਤੇ ਵਿਖੇ ਬਤੀਤ ਕਰਕੇ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ ਹਨ।
ਜਾਏ ਸੰਗ ਮਸੰਦਨ ਦਾ ਸਮਦਾਏ, ਡੇਰਾ ਕੀਨ ਸੈਲ ਕੇ ਤੀਰ ਤੰਬੂ ਤਨ ਤੇਰੇ ਬਰ ਵੀਰ,
ਮਸੰਦ ਹਨ, ਗੁਰੂ ਕੇ ਸੇਵਕ ਹਨ, ਰੱਬ ਦੇ ਪਿਆਰੇ ਯੋਧੇ ਵੀ ਹਨ। ਸਤਿਗੁਰ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਜਾ ਕੇ ਉੱਥੇ ਡੇਰਾ ਕੀਤਾ ਤੇ ਡੇਰਾ ਕਰਕੇ ਸਤਿਗੁਰ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜੀ ਨੇ ਹੁਣ ਕਿਵੇਂ ਨਗਰ ਵਸਾਇਆ।